ਦਸਾਂ ਪਾਤਸ਼ਾਹੀਆਂ ਦੀ ਜੋਤ ਸ਼ਬਦ ਗੁਰੂ ਦੀਨ ਦੁਨੀਆਂ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀਓ ਅੱਜ ਸਤਿਗੁਰੂ ਗੁਰੂ ਅੰਗਦ ਦੇਵ ਜੀ ਦੀ ਬਾਣੀ ਵਿੱਚੋਂ ਇਸ ਸਲੋਕ ਦਾ ਦੂਸਰਾ ਭਾਗ ਆਪਾਂ ਵਿਚਾਰਾਂਗੇ। ਇਸ ਸਲੋਕ ਵਿੱਚ ਇੱਕ ਪਾਸੇ ਗੁਰਮੁਖ ਦੀ ਵਡਿਆਈ ਸ਼ੋਭਾ, ਕਿਉਂਕਿ ਵੱਡੇ ਨਾਲ ਜੁੜਨ ਕਰਕੇ ਆਪ ਮੁਹਾਰੇ ਗੁਰਮੁਖ ਦੀ ਜ਼ਿੰਦਗੀ ਵਿੱਚ ਸ਼ੋਭਾ ਵਡਿਆਈ ਚੌਵਾਂ ਪਾਸਿਓਂ ਉਹਦੀ ਬਰਕਤਾਂ ਨਾਲ ਜੀਵਨ ਭਰਪੂਰ ਹੁੰਦਾ ਹੈ। ਇਉਂ ਜਾਣੋ ਜਿਸ ਮਨੁੱਖ ਦੇ ਮਨ ਵਿੱਚ ਸ਼ਬਦ ਦਾ ਟਿਕਾਵ ਹੁੰਦਾ ਹੈ, ਨਾਮ ਟਿਕ ਜਾਂਦਾ ਹੈ, ਇਹ ਸਰੀਰ ਉਸ ਗੁਰਮੁਖ ਦਾ ਮਿੱਟੀ ਦਾ ਇਸ ਧਰਤੀ ਤੇ ਖਾਕ ਦਾ ਹੀ ਬਣਿਆ ਹੈ, ਪਰ ਉਹਦਾ ਅੰਦਰਲਾ ਹਿੱਸਾ ਜਿਹੜਾ ਹੈ ਪਰਲੋਕ ਪਰਮਾਤਮਾ ਦੀਆਂ ਬਰਕਤਾਂ ਨਾਲ ਭਰਿਆ ਜਾਂਦਾ ਹੈ। ਪਰਮਾਤਮਾ ਦਾ ਬਲ ਉਹਦੇ ਵਿੱਚ ਪਰਿਪੂਰਨ ਹੋ ਜਾਂਦਾ ਹੈ, ਭਰਿਆ ਜਾਂਦਾ ਹੈ। ਉਹ ਇੱਕ ਤਰ੍ਹਾਂ ਨਾਲ ਚੱਲਦੀ ਹੋਈ ਇੱਕ ਇਸ ਬ੍ਰਹਿਮੰਡ ਦੀ ਸਰਕਾਰ ਹੈ, ਜਿਹਦੇ ਹੱਥ ਵਿੱਚ ਸਭ ਕੁਝ ਹੈ, ਭਾਵੇਂ ਕਿ ਉਹ ਖੁਦ ਨਿਮਾਣਾ ਹੈ। ਇਹ ਸਭ ਕੁਝ ਪਾ ਕੇ ਵੀ ਉਹ ਕਿਸੇ ਚੀਜ਼ ਨੂੰ ਜਨਾਉਣਾ ਨਹੀਂ ਚਾਹੁੰਦਾ। ਹਜ਼ੂਰ ਨੇ ਬਚਨ ਕੀਤੇ ਬਾਣੀ ਦੇ ਵਿੱਚ ਭਗਤ ਦੀ ਨਿਸ਼ਾਨੀ ਦੱਸੀ, ਕਹਿੰਦੇ ਤਾਨ ਹੁੰਦੇ ਹੋਏ ਨਿਤਾਣਾ, ਮਾਣ ਹੁੰਦੇ ਹੋਏ ਨਿਮਾਣਾ, ਅਣ ਹੁੰਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਉਹਦੀ ਆਪਣੀ ਕੋਈ ਖੁਆਇਸ਼, ਕੋਈ ਮਰਜ਼ੀ, ਕੋਈ ਹੰਕਾਰ ਨਹੀਂ, ਪਰ ਜਦੋਂ ਆਪਣਾ ਆਪ ਇੰਨੀ ਕਮਾਈ ਕਰਕੇ ਅੰਦਰੋਂ ਨਿਰਮਾਣ ਹੋ ਜਾਂਦਾ ਹੈ, ਅਕਾਲ ਪੁਰਖ ਉਹਦੇ ਤੇ ਰੀਝ ਪੈਂਦਾ, ਉਹਦੇ ਤੇ ਖੁਸ਼ ਹੋ ਜਾਂਦਾ ਹੈ, ਫਿਰ ਤਾਂ ਕਹਿੰਦੇ ਕਿ ਉਹ ਪਰਮਾਤਮਾ ਇਸ ਤਰ੍ਹਾਂ ਹੈ। ਜੇ ਇੱਕ ਅਰਥ ਲਈਏ, ਇੱਕ ਉਦਾਹਰਨ ਲਈਏ, ਤੇ ਜਿਵੇਂ ਇੱਕ ਬਾਰੂਦ ਦਾ ਢੇਰ ਹੈ, इन्नी शक्ति उहदे विच, इन्नी ताकत है। पर उन्ना चिर वह बरूद जिहड़ा हरकत विच नहीं आउंदा, कुछ नहीं करदा, जिन्ना चिर उहनूं कोई छेड़दा नहीं। पर जदों कोई उहदे नाल कोई हरकत करदा है तां उह ताकत नाल भरिया होया। इस तरह जिहड़ा अज दे शब्द विच हजूर ने एक पासे गुरमुख दी चढ़दी कला दी गल कीती कि परमात्मा उहदी राखी करदा है, सिखौटी करदा है, ਉਹ ਭਾਵੇਂ ਨਾਮ ਹੀ ਚਾਹੇ ਪਰ ਜੇ ਉਹਨੂੰ ਕੋਈ ਦੁੱਖ ਦਿੰਦਾ ਹੈ, ਅਕਾਲ ਪੁਰਖ ਵੱਲੋਂ ਉਸ ਮਨੁੱਖ ਨੂੰ ਸਜ਼ਾ ਮਿਲਦੀ ਹੈ। ਸਤਿਗੁਰੂ ਨੇ ਬਾਣੀ ਵਿੱਚ ਬਚਨ ਵੀ ਕੀਤੇ ਕਿ ਨਿੰਦਕ ਗੁਰ ਕਿਰਪਾ ਤੇ ਹਟਿਓ, ਪਾਰ ਬ੍ਰਹਮ ਪ੍ਰਭ ਭੈ ਕਿਰਪਾਲਾ ਸ਼ਿਵ ਕੈ ਬਾਣ ਸਿਰ ਕਾਟਿਓ। ਇਹ ਸਾਰੇ ਸ਼ਬਦ ਹੋਰ ਵੀ ਕਈ ਤਰ੍ਹਾਂ ਦੇ ਗੁਰੂ ਅਰਜਨ ਦੇਵ ਜੀ ਨੇ ਉਚਾਰਨ ਕੀਤੇ ਨੇ, ਜਿਹਦੇ ਅੰਦਰ ਇਹ ਗੱਲ ਕਹੀ ਗਈ ਹੈ ਕਿ ਗੁਰਮੁਖ ਦਾ ਜਿਹੜਾ ਨਿੰਦਕ ਹੈ ਉਹ ਗੁਰਮੁਖ ਹੋਵੇ ਸਹੀ, ਇਹ ਨਹੀਂ ਕਿ ਗੁਰਮੁਖ ਆਪ ਵੀ ਅੰਦਰੋਂ ਉਹਦਾ ਨੁਕਸਾਨ ਕਰਨਾ ਚਾਹੁੰਦਾ ਹੋਵੇ ਫਿਰ ਨਹੀਂ ਇਹ ਵਾਪਰੇਗਾ। ਗੁਰਮੁਖ ਦੇ ਅਰਥ ਨੇ ਉਹ ਆਪਣੇ ਦੁਸ਼ਮਣ ਦਾ ਵੀ ਭਲਾ ਚਾਹੀ ਜਾ ਰਿਹਾ, ਕਿਸੇ ਦੇ ਵਿਰੋਧ ਵਿੱਚ ਨਹੀਂ ਹੈ। ਤਾਂ ਜਦੋਂ ਕੋਈ ਇੰਨਾ ਨਿਰਮਲ ਹੋ ਜਾਏ, ਇੰਨਾ ਮੈਲ ਤੋਂ ਰਹਿਤ, ਈਰਖਾ ਤੋਂ ਰਹਿਤ ਹੋ ਜਾਏ, ਫਿਰ ਉਸ ਬੰਦੇ ਨੂੰ ਦੁੱਖ ਦੇਣਾ ਖਤਰੇ ਤੋਂ ਖਾਲੀ ਨਹੀਂ ਹੈ, ਕਿਉਂਕਿ ਸਾਰੇ ਬ੍ਰਹਿਮੰਡ ਦੀ ਸ਼ਕਤੀ ਉਹਦੇ ਵੱਲ ਹੈ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਉਹਨੂੰ ਕਿਸੇ ਚੀਜ਼ ਦੀ ਮੋਹ ਛੰਦਗੀ ਨਹੀਂ, ਕਿਸੇ ਚੀਜ਼ ਦੀ ਉਹ ਕਦੀ ਵੀ ਜ਼ਿੰਦਗੀ ਦੇ ਵਿੱਚ ਮੋਹਤਾਜੀ ਨਹੀਂ ਕਰਦਾ। ਉਹਦੇ ਵੱਲ ਇੰਨੀ ਤਾਕਤ ਆ ਜਾਂਦੀ ਕਿ ਉਹ ਤਾਕਤ ਉਡੀਕਦੀ ਰਹਿੰਦੀ ਹੈ ਵੀ ਕਦੋਂ ਇਹਨੂੰ ਕੋਈ ਇਹਦੇ ਜੀਵਨ ਦੇ ਵਿੱਚ ਰੁਕਾਵਟ ਪਾਵੇ ਤੇ ਉਸ ਰੋੜੇ ਨੂੰ ਚੁੱਕ ਕੇ ਪਾਸੇ ਕਰ ਦਿਆ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ, ਸਾਰਾ ਕੁਝ ਸੌਂਪ ਦਿੱਤਾ, ਸਾਰੇ ਅਧਿਕਾਰ ਦੇ ਦਿੱਤੇ ਭਗਤ ਨੂੰ, ਸਭ ਕੁਝ ਉਹਦੇ ਹੱਥਾਂ ਵਿੱਚ ਦੇ ਦਿੱਤਾ ਤੇ ਕਿਹਾ ਜਿਹੜੀ ਚੀਜ਼ ਨੂੰ ਵਰਤਣਾ ਚਾਹੁੰਦਾ ਵਰਤ ਲੈ। ਪਰ ਮੈਂ ਕੱਲ ਬੇਨਤੀ ਕੀਤੀ ਸੀ ਜਿਹਨੂੰ ਅਕਾਲ ਪੁਰਖ ਸ਼ਕਤੀ ਦਿੰਦਾ ਹੈ ਉਹਦੇ ਤੋਂ ਪਹਿਲਾਂ ਉਹਨੂੰ ਨਿਮਰਤਾ ਦਿੰਦਾ ਹੈ, ਉਹ ਫਿਰ ਉਹਨਾਂ ਚੀਜ਼ਾਂ ਦੀ ਵਰਤੋਂ ਗਲਤ ਨਹੀਂ ਕਰਦਾ, ਭਾਣੇ ਵਿੱਚ ਜਿਉਣ ਲੱਗ ਪੈਂਦਾ, ਉਸ ਦਾ ਬੰਦਾ ਬਣ ਜਾਂਦਾ, ਉਹਦੀ ਬੰਦੀ ਵਿੱਚ ਰਹਿੰਦਾ। ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ, ਲਖਮੀ ਤੋਟ ਨਾ ਆਵਈ ਖਾਏ ਖਰਚ ਰਹਿੰਦਾ, ਕਿਸੇ ਚੀਜ਼ ਦੀ ਉਸ ਨੂੰ ਕਮੀ ਨਹੀਂ ਆਉਂਦੀ। ਇਹ ਸਾਰੇ ਲਫ਼ਜ਼ ਜੇ ਤੇ ਲੋਭੀ ਬਿਰਤੀ ਨਾਲ ਸੁਣਾਂਗੇ ਤੇ ਗੱਲ ਪਲਟ ਜਾਏਗੀ, ਫਿਰ ਤੇ ਬੰਦਾ ਕਹੇਗਾ ਵੀ ਲਖਮੀ ਬਹੁਤ ਆ ਜਾਏਗੀ, ਮਾਇਆ ਬੜੀ ਆ ਜਾਏਗੀ। ਤਾਂ ਜੇ ਇੱਛਾ ਮਾਇਆ ਦੀ ਏ ਫਿਰ ਉਹ ਗੱਲ ਨਹੀਂ ਬਣਦੀ, ਉਹਦੇ ਕੋਲ ਜ਼ਿਆਦਾ ਆਵੇ ਤਾਂ ਵੀ ਉਹ ਵਰਤ ਲੈਂਦਾ, ਉਹਦੇ ਕੋਲ ਘੱਟ ਰਵੇ ਤੇ ਤਾਂ ਵੀ ਅੰਦਰੋਂ ਤੜਫਦਾ ਨਹੀਂ, ਇੱਕੋ ਜਿਹੀ ਦਸ਼ਾ ਬਣੀ ਰਹਿੰਦੀ। ਤੈਸਾ ਸਵਰਨ ਤੈਸੀ ਉਸ ਮਾਟੀ, ਦੋਵੇਂ ਚੀਜ਼ਾਂ ਇੱਕੋ ਜਿਹੀਆਂ, ਦੋਵਾਂ ਦਾ ਮੁੱਲ ਇੱਕੋ ਜਿਹਾ ਪੈ ਜਾਂਦਾ ਉਹਦੀ ਜ਼ਿੰਦਗੀ ਵਿੱਚ, ਨਾ ਸੋਨਾ ਤੇ ਮਿੱਟੀ ਇੱਕੋ ਜਿਹਾ। ਇਹਦਾ ਅਰਥ ਇਹ ਨਹੀਂ ਕਿ ਸੋਨਾ ਹੀ ਮਿੱਟੀ ਬਣ ਜਾਂਦਾ ਹੈ, ਮਿੱਟੀ ਵੀ ਤਾਂ ਸੋਨਾ ਬਣ ਸਕਦੀ ਹੈ ਨਾ। ਆਮ ਤੌਰ ਤੇ ਅਸੀਂ ਕਹਿੰਦੇ ਹਾਂ ਇਹ ਸਾਰਾ ਸੰਸਾਰ ਉਹਨੂੰ ਮਿੱਟੀ ਦਿਸਦਾ, ਤਾਂ ਜੇ ਸੋਨਾ ਮਿੱਟੀ ਦਿਸਦਾ ਹੈ ਤਾਂ ਉਹਨੂੰ ਮਿੱਟੀ ਵੀ ਸੋਨਾ ਦਿਸਦੀ ਹੈ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ। ਕਿੱਡੀ ਵੱਡੀ ਦਸ਼ਾ ਹੋਵੇਗੀ, ਸਤਿਕਾਰ ਵੀ ਉਸੇ ਤਰ੍ਹਾਂ ਲੱਗੇ ਤੇ ਅਪਮਾਨ ਵੀ ਉਸੇ ਤਰ੍ਹਾਂ ਲੱਗੇ। ਇਹ ਦਸ਼ਾ ਜਿੱਦਣ ਆਏਗੀ ਫਿਰ ਆਪਾਂ ਕਹਿ ਸਕਦੇ ਹਾਂ ਭਗਤ ਹੈ, ਇਹ ਬ੍ਰਹਮ ਗਿਆਨੀ ਹੈ। ਜੇ ਤਾਂ ਮਿਲਿਆ ਸਤਿਕਾਰ ਫਿਰ ਤਾਂ ਖਿੜ ਗਏ, ਜੇ ਮਿਲਿਆ ਅਪਮਾਨ ਫਿਰ ਲਾਟਾਂ ਨਿਕਲਣ ਲੱਗ ਪਈਆਂ ਵਿੱਚੋਂ। ਤਾਂ ਜਿਹੜਾ ਗੁਰਮੁਖ ਸ਼ਬਦ ਵਰਤਿਆ ਉਹਦਾ ਜਦੋਂ ਅਪਮਾਨ ਵੀ ਕਿਤੇ ਹੋਵੇਗਾ ਉਹ ਕਦੀ ਉਹਦੇ ਉੱਤੇ ਬਹੁਤੀ ਜਲਦੀ ਐਕਸ਼ਨ ਨਹੀਂ ਕਰੇਗਾ, ਬਹੁਤੀ ਜਲਦੀ ਉਹਦੇ ਉੱਤੇ ਫੈਸਲਾ ਨਹੀਂ ਲਏਗਾ, ਕਿਉਂਕਿ ਉਹਨੂੰ ਪਤਾ ਹੈ ਔਰ ਇੱਕ ਹੋਰ ਬੜੀ ਇਹ ਵੱਡੀ ਗੱਲ ਹੈ ਕਿ ਜਦੋਂ ਕੋਈ ਕਿਸੇ ਗੁਰਮੁਖ ਦਾ, ਕਿਉਂਕਿ ਸਾਰਾ ਸ਼ਬਦ ਇਹਦੇ ਨਾਲ ਸੰਬੰਧਿਤ ਹੈ, ਗੁਰਮੁਖ ਨਾਲ ਜੋ ਈਰਖਾ ਕਰ ਰਿਹਾ, ਉਹਦੇ ਨਾਲ ਜਦੋਂ ਕੋਈ ਈਰਖਾ ਕਰਦਾ, ਉਹਦੀ ਨਿੰਦਿਆ ਕਰਦਾ, ਜਦੋਂ ਉਹ ਗੁਰਮੁਖ ਚੁੱਪ ਹੋ ਜਾਂਦਾ, ਉਹਦਾ ਜਵਾਬ ਨਹੀਂ ਦਿੰਦਾ, ਫਿਰ ਉਹਦੀ ਥਾਂ ਤੇ ਰੱਬ ਜਵਾਬ ਦੇਣ ਵਾਸਤੇ ਖੜਾ ਹੋ ਜਾਂਦਾ ਹੈ। ਉਹ ਤਾਂ ਦਿੰਦਾ ਜਵਾਬ, ਪਹਿਲਾਂ ਨਹੀਂ। ਜੇ ਅਸੀਂ ਆਪ ਹੀ ਜਵਾਬ ਦਿੱਤੇ, ਜੇ ਅਸੀਂ ਆਪ ਹੀ ਬਹਿਸ ਵਿੱਚ ਪੈ ਗਏ, ਜੇ ਆਪਣੀ ਜ਼ਿੰਦਗੀ ਵਿੱਚ ਅਸੀਂ ਲੋਕਾਂ ਨੂੰ ਆਪ ਹੀ ਹਰਾਉਣਾ ਸ਼ੁਰੂ ਕਰ ਦਿੱਤਾ, ਫਿਰ ਗੁਰੂ ਨੂੰ ਤੇ ਕੰਮ ਕਰਨ ਦਾ ਵਕਤ ਹੀ ਨਹੀਂ ਮਿਲਦਾ, ਉਹ ਕਦੋਂ ਕਰੇਗਾ। ਇਸ ਕਰਕੇ ਲਖਮੀ ਤੋਟ ਨਾ ਆਵੇ ਖਾਏ ਖਰਚ ਰਹੰਦਾ। ਅੱਗੇ ਇੱਕ ਹੋਰ ਬੜਾ ਪਿਆਰਾ ਲਫ਼ਜ਼ ਕਿਹਾ, ਹਜ਼ੂਰ ਕਹਿੰਦੇ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗੈ ਮੰਦਾ। ਇਹ ਸਾਰੀਆਂ ਨਾਮੀ ਮਨੁੱਖ ਦੀਆਂ ਅੰਦਰ ਦੀਆਂ ਅਵਸਥਾਵਾਂ ਨੇ, ਉਹਦੀ ਵਿਚਾਰਧਾਰਾ ਇਸ ਤਰ੍ਹਾਂ ਦੀ ਬਣ ਜਾਂਦੀ ਏ। ਵੈਰੀ ਤੇ ਮਿੱਤਰ ਇੱਕੋ ਜਿਹਾ ਹੋ ਗਏ, ਦੋਵਾਂ ਵਿੱਚ ਕੋਈ ਫਰਕ ਨਹੀਂ ਦਿਸਦਾ। ਇਹ ਵੈਰੀ ਮਿੱਤਰ ਸਭ ਕੀਤਿਆਂ ਇਸ ਤਰ੍ਹਾਂ ਦੀ ਦਸ਼ਾ ਬਣ ਗਈ ਕਿ ਜੇ ਕੋਈ ਵੈਰੀ ਹੈ, ਦੁਸ਼ਮਣ ਹੈ, ਇੱਕ ਪੱਖ ਵਿੱਚ ਬਾਹਰੋਂ ਉਹਦੇ ਨਾਲ ਗੱਲ ਉਸੇ ਤਰ੍ਹਾਂ ਚੱਲਦੀ, ਪਰ ਅੰਦਰੋਂ ਉਹਦਾ ਵੀ ਭਲਾ ਚਾਹੁੰਦਾ, ਅੰਦਰੋਂ ਉਹਦੇ ਵਾਸਤੇ ਵੀ ਭਲਾ ਮੰਗਦਾ। ਜਿੱਦਣ ਇਹ ਦਸ਼ਾ ਬਣ ਗਈ, ਉਸ ਦਿਨ ਸਮਝ ਲੈਣਾ ਕਿ ਹੁਣ ਥੋੜਾ ਜਿਹਾ ਵੀ ਜਪਿਆ ਹੋਇਆ ਨਾਮ ਬਹੁਤਾ ਬਣ ਜਾਏਗਾ। ਇਹਨੂੰ ਕਹਿੰਦੇ ਨੇ ਕਿ ਅੰਦਰ ਇੱਕ ਪਰਾਈ ਤਾਤ ਹੈ ਜਿਹੜੀ ਖਤਮ ਹੋ ਗਈ, ਜਿਹੜੀ ਬਹੁਤ ਅੰਦਰ ਸੇਕ ਕਰਦੀ ਹੈ ਮਨੁੱਖ ਦੇ, ਬਹੁਤ ਅੰਦਰ ਉਹਨੂੰ ਬਾਲਦੀ ਹੈ, ਬੜੀ ਧੁੱਖ ਤੁਖੀ ਲਾਈ ਰੱਖਦੀ ਹੈ। ਦਿਨ ਰਾਤ ਸੌਂਦਿਆਂ ਜਾਗਦਿਆਂ ਬੰਦੇ ਦੇ ਅੰਦਰਲੇ ਧਨ ਨੂੰ ਉਹ ਜਿਹੜੀ ਚੀਜ਼ ਹੈ ਸਾੜਦੀ ਰਹਿੰਦੀ ਹੈ, ਤੇ ਇਹ ਕਿਹਦੇ ਨਾਲ ਮਿਟੇਗੀ? ਮਿਟਦੀ ਨਹੀਂ। ਬੜੀਆਂ ਚੀਜ਼ਾਂ ਮਿਟ ਜਾਂਦੀਆਂ ਨੇ, ਧਿਆਨ ਦਿਓ। ਕਾਮ ਮਿਟ ਸਕਦਾ, ਲੋਭ ਵੀ ਮਿਟ ਸਕਦਾ, ਮੋਹ ਵੀ ਮਿਟ ਸਕਦਾ, ਪਰ ਮੈਂ ਹੰਕਾਰ ਬਾਰੇ ਨਹੀਂ ਕਹਾਂਗਾ, ਕਿਉਂਕਿ ਹੰਕਾਰ ਦੇ ਨਾਲ ਹੀ ਸੰਬੰਧਿਤ ਈਰਖਾ ਹੈ, ਨਾ ਹੀ ਕ੍ਰੋਧ ਨੂੰ ਵਿੱਚ ਲਿਆਂਦਾ ਜਾ ਸਕਦਾ। ਇਹ ਵੀ ਤਿੰਨ ਵਿਕਾਰ ਬਹੁਤ ਵੱਡੇ, ਕਾਮ, ਮੋਹ ਤੇ ਲੋਭ। ਕੋਈ ਬੰਦਾ ਤਿਆਗੀ ਵੀ ਹੋ ਜਾਏ, ਬੜੀ ਚੰਗੀ ਗੱਲ ਹੈ, ਧਨ ਤਿਆਗ ਦਿੱਤਾ, ਘਰ ਤਿਆਗ ਦਿੱਤਾ, ਪਰਿਵਾਰ ਤਿਆਗ ਦਿੱਤਾ, ਗ੍ਰਿਸਤ ਤਿਆਗ ਦਿੱਤਾ, ਜਾਇਦਾਦ ਛੱਡ ਦਿੱਤੀ, ਤਿਆਗੀ ਹੋ ਗਿਆ, ਲੋਭ ਤਿਆਗ ਦਿੱਤਾ, ਵਾਸ਼ਨਾ ਤਿਆਗੀ ਗਈ, ਔਰ ਮੋਹ ਵੀ ਤਿਆਗ ਦਿੱਤਾ, ਸਖਤ ਕਰ ਦਿੱਤਾ ਅੰਦਰ ਨੂੰ। ਸਤਿਗੁਰੂ ਨੇ ਕਿਹਾ ਜਦੋਂ ਇਹ ਤਿੰਨੇ ਤਿਆਗ ਦਿੱਤੇ ਤੇ ਇੱਕ ਬੜੀ ਵੱਡੀ ਰੁਕਾਵਟ ਅੱਗੇ ਖੜੀ, ਉਹਨੂੰ ਕਹਿੰਦੇ ਪਰਾਈ ਤਾਤ। ਪਰਾਈ ਤਾਤ, ਤਾਤ ਦਾ ਮਤਲਬ ਹੁੰਦਾ ਈਰਖਾ। ਤਾਤ ਦੇ ਅਰਥ ਨੇ ਕਿ ਅੰਦਰ ਨੇ ਕਿਸੇ ਨੂੰ ਵੇਖ ਕੇ ਸਿਖਾਉਣਾ ਨਾ, ਕਿ ਕੋਈ ਹੋਰ ਵੀ ਇਸ ਧਰਤੀ ਤੇ ਮੇਰੇ ਵਰਗਾ ਹੈ। ਇਹ ਆਮ ਤੌਰ ਤੇ ਉਹਨਾਂ ਲੋਕਾਂ ਵਿੱਚ ਹੁੰਦੀ ਹੈ ਜਿਹੜੇ ਕਿਸੇ ਦੌੜ ਵਿੱਚ ਹੁੰਦੇ ਨੇ, ਜਿਹੜੇ ਅਜੇ ਰਸਤੇ ਵਿੱਚ ਹੁੰਦੇ ਨੇ। ਰਸਤੇ ਵਿੱਚ ਹੋਣ ਵਾਲੇ ਹੀ ਇੱਕ ਦੂਜੇ ਨਾਲ ਜਿੱਦਦੇ ਨੇ, ਇੱਕ ਦੂਜੇ ਨਾਲ ਦੌੜਦੇ ਨੇ, ਇੱਕ ਦੂਜੇ ਤੋਂ ਅੱਗੇ ਪਿੱਛੇ ਦੀ ਗੱਲ ਸੋਚਦੇ ਨੇ। ਜਿਹੜੇ ਸਿਰੇ ਤੇ ਚਲੇ ਗਏ ਉਹਨਾਂ ਨੇ ਹੋਰ ਕੀ ਦੌੜਨਾ, ਉਹਨੇ ਕਿਸੇ ਨਾਲ ਕੀ ਦੌੜਨਾ, ਉਹ ਤੇ ਚੱਲੇ ਹੀ ਇੰਨੇ ਅੱਗੇ ਗਏ ਕਿ ਅੱਗੇ ਦੌੜਨ ਵਾਸਤੇ ਥਾਂ ਹੀ ਕੋਈ ਨਹੀਂ, ਸਿਰਾ ਆ ਗਿਆ, ਸਿਰੇ ਤੇ ਤੁਰ ਗਏ, ਫਿਰ ਉੱਥੇ ਈਰਖਾ ਨਹੀਂ। ਸਿਰ ਜਿੰਨਾ ਚਿਰ ਕੋਈ ਰਾਹ ਵਿੱਚ ਹੈ ਉਹਨਾਂ ਚਿਰ ਈਰਖਾ ਵਿੱਚ ਹੈ, ਉਹਨਾਂ ਚਿਰ ਉਹ ਦੌੜੇਗਾ, ਮੇਰੇ ਤੋਂ ਕੋਈ ਅੱਗੇ ਨਾ ਨਿਕਲ ਜਾਏ। ਸਾਰੇ ਖਿੱਤਿਆਂ ਵਿੱਚ ਹੈ, ਮਾਇਆ ਦੇ ਸੰਬੰਧ ਵਿੱਚ ਵੀ ਹੈ। ਜੇ ਕੋਈ ਵਪਾਰ ਕਰਦਾ, ਬਿਜਨਸ ਕਰਦਾ, ਉਹਦੇ ਵਿੱਚ ਵੀ ਬੰਦਾ ਸੋਚਦਾ ਵੀ ਇਸ ਸ਼ਹਿਰ ਵਿੱਚ ਮੈਂ ਕਿਹੜੇ ਨੰਬਰ ਤੇ ਹਾਂ, ਬਿਜਨਸ ਦੇ ਤੌਰ ਤੇ, ਮਾਇਆ ਦੇ ਤੌਰ ਤੇ। ਜੇ ਕੋਈ ਆਦਮੀ, ਬੱਚੇ ਸਕੂਲ ਵਿੱਚ ਪੜ੍ਹਦੇ ਨੇ, ਉੱਥੇ ਵੀ ਇਹ ਹਾਲਾਤ ਹੈ, ਕੌਣ ਅੱਗੇ ਹੈ, ਕੌਣ ਪਿੱਛੇ ਹੈ। ਇਸੇ ਤਰ੍ਹਾਂ ਸੁੰਦਰਤਾ ਦੇ ਸੰਬੰਧ ਵਿੱਚ ਵੀ ਮੁਕਾਬਲੇ ਹੁੰਦੇ ਕਿ ਜ਼ਿਆਦਾ ਸੁੰਦਰ ਕੌਣ ਹੈ, ਕਰੂਪ ਕਿਹੜਾ ਹੈ, ਸਰੀਰ ਵਿੱਚ ਸ਼ਕਤੀ ਕਿੰਨੀ ਹੈ, ਇਹ ਵੀ ਮੁਕਾਬਲੇ ਨੇ, ਇੱਕ ਦੂਜੇ ਤੋਂ ਅੱਗੇ ਲੰਘਣ ਦੀ ਹੋੜ ਹੈ। ਇਸੇ ਤਰ੍ਹਾਂ ਧਾਰਮਿਕ ਦੁਨੀਆਂ ਦੇ ਵਿੱਚ ਵੀ, ਧਰਮ ਦੇ ਮਾਰਗ ਤੇ ਵੀ, ਵੈਸੇ ਉਹਨੂੰ ਧਰਮ ਦਾ ਮਾਰਗ ਹੁੰਦਾ ਨਹੀਂ, ਉਹਨੂੰ ਕਹਿੰਦੇ ਗਿਆਨ ਦੇ ਮਾਰਗ ਤੇ ਵੀ ਲੋਕ ਇੱਕ ਦੂਜੇ ਤੋਂ ਡਰੇ ਰਹਿੰਦੇ ਨੇ, ਘਬਰਾਏ ਰਹਿੰਦੇ ਨੇ। ਡਰ ਕਾਹਦਾ ਹੈ, ਘਬਰਾ ਕਾਹਦਾ ਹੈ, ਚਿੰਤਾ ਕਾਹਦੀ ਹੈ, ਜਦਕਿ ਸਾਰੀ ਵਿਆਖਿਆ ਤੇ ਉਸ ਚੀਜ਼ ਦੀ ਜਿੱਥੇ ਚਿੰਤਾ ਨਹੀਂ, ਜਿੱਥੇ ਦੌੜ ਨਹੀਂ, ਜਿੱਥੇ ਅੱਗੇ ਪਿੱਛੇ ਲੰਘਣ ਦੀ ਗੱਲ ਹੀ ਨਹੀਂ, ਪਰ ਚਿੰਤਾ ਹੈ। ਚਿੰਤਾ ਇਹ ਹੈ ਕਿ ਮੇਰਾ ਗਿਆਨ ਕਿਸੇ ਤੋਂ ਘੱਟ ਨਾ ਹੋ ਜਾਏ, ਕਿਤੇ ਇਸ ਦੁੱਖ ਵਿੱਚ ਆਦਮੀ ਜੀ ਰਿਹਾ ਹੈ, ਇਹ ਉਹਦਾ ਦੁੱਖ ਹੈ, ਇਹ ਉਹਦੀ ਚਿੰਤਾ ਹੈ, ਇਹ ਉਹਦੇ ਜੀਵਨ ਦੀ ਬੜੀ ਡੂੰਘੀ ਪੀੜਾ ਹੈ। ਤਾਂ ਇਹ ਸਾਰੀਆਂ ਚੀਜ਼ਾਂ ਤਾਤ ਨਾਲ ਸੰਬੰਧਿਤ ਨੇ, ਔਰ ਜਿੰਨਾ ਚਿਰ ਅੰਦਰ ਤਾਤ ਰਹਿੰਦੀ ਹੈ, ਈਰਖਾ ਰਹਿੰਦੀ ਹੈ, ਉਤਨਾ ਸਮਾਂ ਅਸੀਂ ਜੋ ਵੀ ਧਾਰਮਿਕ ਕਰਮ ਕਰਾਂਗੇ ਉਹ ਈਰਖਾ ਦੀ ਅੱਗ ਉਹਨੂੰ ਨਾਲੋ ਨਾਲ ਸਾੜ ਕੇ ਸੁਆਹ ਕਰਦੀ ਜਾਏਗੀ, ਨਾਲੋ ਨਾਲ ਸਾੜੀ ਜਾਏਗੀ, ਉਹਦੇ ਵਿੱਚੋਂ ਬਚੇਗਾ ਕੁਝ ਨਹੀਂ। ਚੰਗੀ ਗੱਲ ਹੈ ਕੋਈ ਪੰਜ ਪਾਠ ਸੁਖਮਣੀ ਸਾਹਿਬ ਦਾ ਕਰੇ, ਬਹੁਤ ਵਧੀਆ ਗੱਲ, ਨਮਸਕਾਰ ਹੈ ਨਿਕਾਲਣਾ ਨੂੰ। ਚੰਗੀ ਗੱਲ ਹੈ ਕੋਈ ਕਈ ਸਾਲਾਂ ਤੋਂ ਭਾਂਡਿਆਂ ਦੀ ਸੇਵਾ ਕਰ ਰਿਹਾ, ਬਹੁਤ ਵਧੀਆ ਗੱਲ ਹੈ, ਉਹਦੇ ਹੱਥ ਸਫਲ ਨੇ, ਉਹਨੂੰ ਨਮਸਕਾਰ ਕਰਨੀ ਬਣਦੀ ਹੈ। ਕੋਈ ਦਾਨ ਕਰਦਾ ਤਾਂ ਵੀ ਚੰਗੀ ਗੱਲ ਹੈ, ਸਭ ਕੁਝ ਚੰਗਾ ਹੈ, ਪਰ ਇੱਕ ਗੱਲ ਖਿਆਲ ਰੱਖਣਾ ਚਾਹੀਦਾ, ਕੋਈ ਬੰਦਾ ਇੱਕ ਸਾਲ ਧਨ ਕਮਾਉਂਦਾ ਰਹੇ, ਥੱਕਦਾ ਰਹੇ, ਦਿਨ ਰਾਤ ਭੱਜਦਾ ਰਹੇ, ਦੌੜਦਾ ਰਹੇ, ਤੇ ਮਾਇਆ ਦੀਆਂ ਗੱਠੀਆਂ ਲਿਆ ਕੇ ਰੱਖ ਉਥੇ ਦੇ ਜਿੱਥੇ ਅੱਗ ਬਲਦੀ ਏ ਭਾਈ, ਜਿੱਥੇ ਅਗਨੀ ਦੇ ਭਾਂਬੜ ਨੇ, ਰੱਖਦਾ ਉੱਥੇ ਉਸ ਧਨ ਨੂੰ, ਤਾਂ ਇੱਕ ਸਾਲ ਧਨ ਕਮਾਇਆ ਕੀ ਅਰਥ ਕਰੇਗਾ, ਕਿਉਂਕਿ ਲਿਆ ਕੇ ਰੱਖ ਤੇ ਅੱਗ ਕੋਲ ਦਿੱਤਾ, ਉਹਨੇ ਸਾੜ ਕੇ ਸੁਆਹ ਕਰ ਦਿੱਤਾ। ਇੰਨੀ ਘਾਲਣਾ ਕੀਤੀ ਤਾਂ ਤਰਸ ਆਉਂਦਾ ਹੈ, ਇੰਨੀ ਕਮਾਈ, ਇੰਨੀ ਘਾਲਣਾ, ਇੰਨੀ ਨੀਂਦ ਗਵਾਣੀ, ਇੰਨਾ ਜਾਗਣਾ, ਇਹ ਸਾਰਾ ਕੁਝ ਕਰ ਕਰਾ ਕੇ ਰੱਖ ਦੇਣਾ ਈਰਖਾ ਦੀ ਭੱਠੀ ਵਿੱਚ, ਬੜਾ ਤਰਸ ਵਾਲੀ ਗੱਲ ਹੈ। ਇਹਦੇ ਨਾਲ ਉੱਤੇ ਥੱਕਦੇ ਨਾ ਠੀਕ ਸੀ, ਆਰਾਮ ਕਰ ਲੈਂਦੇ, ਨੀਂਦ ਤਾਂ ਪੂਰੀ ਹੁੰਦੀ, ਕਿਤੇ ਆਰਾਮ ਨਾਲ ਵੇਖ ਤਾਂ ਲੈਂਦੇ ਸੰਸਾਰ ਨੂੰ, ਤਿਆਗ ਵੀ ਕਰ ਦਿੱਤਾ, ਤਿਆਗ ਕਰਕੇ ਧਰਮ ਕਮਾਇਆ, ਧਰਮ ਇਕੱਠਾ ਕੀਤਾ, ਇਕੱਠਾ ਕਰਕੇ ਸਾਰਾ ਈਰਖਾ ਦੀ ਭੱਠੀ ਵਿੱਚ ਰੱਖ ਦਿੱਤਾ ਵੀ ਲਓ ਸਵਾਹ ਬਣ ਜਾਏ। ਇਹਨੂੰ ਕਹਿੰਦੇ ਤਾਤ ਪਰਾਈ। ਕਬੀਰ ਜੀ ਨੇ ਇੱਕ ਸ਼ਬਦ ਕਿਹਾ, ਮੈਂ ਸਾਂਝਾ ਕਰ ਦਿਆਂ, ਉਹ ਕਹਿੰਦੇ ਕਿਹੜੇ ਲੋਕਾਂ ਦੀ ਦਸ਼ਾ ਹੈ, ਕਹਿੰਦੇ ਹਰ ਜਸ ਸੁਣੈ ਨਾ ਹਰ ਗੁਣ ਗਾਵੈ, ਬਾਤਨ ਹੀ ਅਸਮਾਨ ਗਿਰਾਵੈ, ਐਸੇ ਲੋਗਨ ਸਿਓ ਕਿਆ ਕਹੀਐ, ਜੋ ਪ੍ਰਭ ਕੀਏ ਭਗਤ ਤੇ ਬਾਹਜ, ਤਿੰਨ ਤੇ ਸਦਾ ਡਰਾਨੇ ਰਹੀਐ, ਆਪ ਨਾ ਦੇਹੇ ਚੁਰੂ ਭਰ ਪਾਣੀ, ਕਿਸੇ ਨੂੰ ਇੱਕ ਚੁਲੀ ਪਾਣੀ ਦੀ ਨਹੀਂ ਦੇ ਸਕਦੇ, ਕਿਉਂਕਿ ਦਏਗਾ ਉਹ ਜਿਹਦੇ ਕੋਲ ਹੈ, ਪਾਣੀ ਤਾਂ ਉਹ ਹੀ ਪਿਆ ਸਕਦਾ ਨਾ, ਜਿਹਦੇ ਹੱਥ ਵਿੱਚ ਜਿਹਨੇ ਭਾਂਡਾ ਫੜਿਆ ਉਸ ਭਾਂਡੇ ਵਿੱਚ ਪਾਣੀ ਹੈ। ਜੋ ਕੁਝ ਸਾਡੇ ਕੋਲ ਹੈ, ਸੱਚ ਤਾਂ ਇਹ ਹੈ ਵੀ ਜੋ ਕੁਝ ਬੰਦੇ ਦੇ ਕੋਲ ਉਹਨੂੰ ਦੇਣਾ ਪੈਂਦਾ ਨਹੀਂ, ਆਪੇ ਦਿੱਤਾ ਜਾਂਦਾ ਹੈ। ਇਸ ਕਰਕੇ ਸਵਾਲ ਦਾਨ ਕਰਨ ਦਾ ਨਹੀਂ, ਸਵਾਲ ਇਹ ਹੈ ਵੀ ਆਪਣੇ ਕੋਲ ਕੀ ਹੈ, ਦਾਨ ਦੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ। ਐਵੇਂ ਨਹੀਂ ਚਿੰਤਾ ਕਰਨੀ ਚਾਹੀਦੀ ਵੀ ਰਾਮ ਜੋ ਦਾਤਾ ਮੁਕਤ ਕਾ ਸੰਤ ਜਪਾਵੈ ਨਾਮ, ਵੀ ਜਪਾਈਏ ਕਿਸੇ ਨੂੰ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ, ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ। ਦਾਨ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਵੀ ਅਸੀਂ ਜਪਾਵਾਂਗੇ, ਅਸੀਂ ਕਰਾਂਗੇ, ਉਹਦੀ ਕੋਈ ਲੋੜ ਨਹੀਂ ਹੈ, ਕਿਉਂਕਿ ਜੋ ਕੁਝ ਸਾਡੇ ਕੋਲ ਹੋਏਗਾ ਉਹ ਆਪਣੇ ਆਪ ਵੰਡਿਆ ਜਾਣਾ, ਉਹਨੂੰ ਵੰਡਣਾ ਨਹੀਂ ਪੈਂਦਾ। ਜਿੱਥੋਂ ਆਦਮੀ ਲੰਘਦਾ ਉਹਦੇ ਚੌਵਾਂ ਪਾਸੇ ਉਹ ਬਿਰਤੀ ਖਿਲਰਦੀ ਜਾਂਦੀ ਜਿਹੜੀ ਉਹਦੇ ਅੰਦਰ ਹੁੰਦੀ ਹੈ, ਉਹਨੂੰ ਕੋਈ ਵੰਡਣਾ ਨਹੀਂ ਪੈਂਦਾ। ਆ ਤੁਸੀਂ ਵੇਖਦੇ ਹੋ ਸਾਡੇ ਵਿੱਚ ਕ੍ਰੋਧ ਹੁੰਦਾ ਹੈ, ਤੇ ਕ੍ਰੋਧ ਵਾਸਤੇ ਸਾਧਨਾ ਥੋੜੀ ਕਰਾਉਣੀ ਪੈਂਦੀ ਵੀ ਕਿਸੇ ਨੂੰ ਅਸੀਂ ਕ੍ਰੋਧ ਵੰਡਣਾ, ਵੰਡਣ ਦੀ ਲੋੜ ਹੀ ਨਹੀਂ, ਆਪਣੇ ਆਪ ਹੀ ਨਿਕਲ ਜਾਂਦਾ ਮੂੰਹ ਵਿੱਚੋਂ। लोभ अंदर होवे ते अपने आप वंडिया जांदा है, हंकार होवे ते अपने आप वंडिया जांदा है, वंडन दी लोड़ नहीं पैंदी। इस तरह जिदे अंदर नाम होवे उनू नाम वंडना नहीं पैंदा, आपे ही वंडिया जांदा है, वो अपने आप उहदा जिहड़ा प्रसारण संचार सारिया शरीरां विच आपे ही होण लग पैंदा, करना नहीं पैंदा। तां सतगुरु ने जिहड़े वचन कीते ने, आप ना देहे चुरू भर पानी, चुरू कहिंदे ने एक चुली, किसे नू एक पानी दी चुली नहीं पिया सकदे। तेहे निंदा जिहे गंगा आनी, जिन्हां ने गंगा बहा दित्ती है, जिन्हां ने खुला वरता दित्ता है इस धरती ते, उस संसार दी गंगा नू लिया दित्ता है शब्द दी नू, जिहड़ी इस खाक दी दुनिया विच मिलदी नहीं किते। ये तो मात लोग है, मातृ भूमि कहिंदे, मात का मतलब हुंदा है मृत्यु खंड, जिथे मौत ही मौत है, इथे मौत है बहुत सारी, इथे जन्म भी हुंदा है मौत का एक हिस्सा है, आदमी वड्डा भी हुंदा है मौत का ही एक हिस्सा, इहनू कहिंदे मातृ भूमि। मात भूमि का मतलब यह नहीं हुंदा माता की भूमि, इहदा अर्थ है मौत की भूमि, मिट्टी मृतका जिहड़ी है। तां इथे उन्होंने उस परलोक की गंगा नू लैके आंदा, इस खाक दे शरीर विच रहिंदिआं जिन्हां ने उस नूर भरपूर दुनिया का चानण इथे लै आंदा, उन्हां दी निंदिआ है। ते निंदा जे गंगा आनी, होर भी बचन कीते, बैठत उठत कुटलता चालै, इहनू कहिंदे कुटल नीति, तुसीं पढ़िआ होवेगा शब्द, कुटल एक चाल है, जदों सप तुरदा है ते सप दी जिहड़ी चाल है वह कुटल चाल है, टेढ़ा इस तरह बल पा के, उहदी एक मजबूरी है सप दी कि उह सीधा तुरे तां तुरिया नहीं जांदा, उहदे तों सप जदों तुरेगा सीधा नहीं तुर सकदा, बल पा के उहनूं कुटल नीति अपनाउणी पएगी, बल पाएगा तां तुरेगा। तां जिहड़ा मनमुख है, जिहड़ा गुरमुख दे नाल अड़दा है, ओदी बिलती सप वाली, ओदे वस दी गल नहीं, उहने काम ही पुठे करने ने, उहने वाली पाउणे ने जिंदगी विच, सीधा तुर ही नहीं सकदा। उठत बैठत कुटलता चालै, जिन्ना चिर ओदी सर्प बिरती नहीं ना जांदी, सर्प बिरती दा मतलब क्रोध दी जहर नहीं मुकदी अंदरों, जिन्ना चिर अंदर चेंज नहीं हुंदा, ओदी सप दी चाल नहीं बदलदी, कुटल नीति टेढ़े चलना, बल पा के तुरना सुभाव बन जाता है, हर एक चीज विच बल पाउणा। ते अज ते हर एक थां ते परमात्मा भी बड़ा इस गल तो इउं कह लिए कि मायूस होवेगा भी, भगत बड़े ने पर कुटल नीति बहुत ज्यादा है, भगतां दी कमी नहीं, जपण वालियां दी कमी नहीं, पढ़न वालियां दी कमी नहीं, गाउण वालियां दी कमी नहीं, कथा करन वालियां दी कमी नहीं, लेख लिखण वालियां दी कमी नहीं, धर्म बड़े सोहने लगदे ने, खुश बहुत हुंदा है वी कोई आया है, कोई मिलिया है, मेरी गल चलेगी संसार विच। पर जदों वरतदा है ना, कहिंदे ने राह पिया ते वाह पिया ही पता लगदा वी इह की है, कपड़े तां बड़े सोहने ने, गल्लां बहुत सोहणियां ने, तां उह जदों नेड़ेओं वेखदा है ते एक चीज अज हर एक मनुख दे अंदर बहुत ही परसेंटेज विच वध गई है कि वल पा के काम करना, हर एक चीज नूं रिवाज बन गया, सीधी गल नहीं करनी, सच भी बोलना ते थोड़ी जी हेरा फेरी नाल। और ए जिहड़ी चीज है बंदे नूं धर्म दी दुनिया विच कामयाब नहीं होण दिंदी, जो मर्जी करी जाओ, जिन्ना मर्जी लंबा कर लो, जो मर्जी कमा लो, जिन्ना चिर बंदे दी कुटल नीति खत्म नहीं हुंदी इत्थे लेखे विच नहीं पैणी, जिद्दन ओ खत्म हो गई बहुते लंबे समय दी जरूरत नहीं रहेगी। आ जिहड़ा शब्द आउंदा सुखमणि साहिब दे विच शलोक, उहदे विच इक वचन है कि डंडौत बंदन अनेक बार, सर्ब कला समर्थ डोलन ते राखू प्रभु नानक दे कर हथ। डंडौत बंधन एक मथा टेकण दा तरीका है, पूजा करन दा एक ए भी ढंग है डंडौत करनी, ਅੱਜ ਵੀ ਕਿਤੇ ਕਿਤੇ ਤੁਸੀਂ ਵੇਖੋਗੇ ਪ੍ਰੇਮੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਡੰਡੌਤ ਬੰਦਨ ਕਰਦੇ ਨੇ। ਡੰਡੌਤ ਦਾ ਮਤਲਬ ਸਰੀਰ ਨੂੰ ਡੰਡੇ ਵਾਂਗ ਸਿੱਧਾ ਕਰਕੇ ਮੱਥਾ ਟੇਕਣਾ, ਲੰਮੇ ਪੈ ਜਾਣਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ, ਉਹਨੂੰ ਕਹਿੰਦੇ ਡੰਡੌਤ ਬੰਦਨ। ਡੰਡੌਤ ਬੰਦਨ ਕੀ ਹੈ? ਇਹ ਤੇ ਸਰੀਰ ਦੀ ਬੰਦਨਾ ਹੈ ਵੀ ਚੰਗੀ ਚੀਜ਼ ਹੈ, ਜੇ ਕੋਈ ਕਰਨੀ ਚਾਹੇ ਕਰ ਸਕਦਾ। ਡੰਡੌਤ ਡਾਂਗ ਵਰਗੀ ਜਿਹੜਾ ਜੀਵਨ ਹੈ ਬਿਲਕੁਲ ਸਿੱਧਾ, ਯਾਨੀ ਕਿ ਸੁਰਤ ਇੰਨੀ ਸਿੱਧੀ ਹੋ ਜਾਏ, ਮਨ ਇੰਨਾ ਸਰਲ ਹੋ ਜਾਏ ਜਿਵੇਂ ਡਾਂਗ ਵਰਗਾ ਸਿੱਧਾ ਹੋ ਜਾਏ, ਉਹਦੇ ਵਿੱਚ ਵਲ ਕੋਈ ਨਾ ਰਵੇ, ਵਲ ਨਹੀਂ ਰਹਿਣਾ ਚਾਹੀਦਾ। ਇੱਕ ਮਹਾਰਿਸ਼ੀ ਹੋਇਆ, ਉਹਦੇ ਸਰੀਰ ਵਿੱਚ 8 ਵਲ ਸਨ ਔਰ ਬੜਾ ਗਿਆਨਵਾਨ। ਅਸ਼ਟਾਵਕਰ ਉਹਨੂੰ ਤਾਂ ਕਹਿੰਦੇ ਸਨ, ਅਸ਼ਟਾ ਦਾ ਮਤਲਬ ਹੈ 8, ਵਕਰ ਦਾ ਅਰਥ ਵਲ। ਉਹਦੇ ਸਰੀਰ ਦੇ ਵਿੱਚ 8 ਵਲ ਸਨ, ਇਧਰੋਂ ਲੱਤ ਇਧਰ ਨੂੰ, ਉਪਰੋਂ ਇਧਰ ਨੂੰ, ਲੱਕ ਇਧਰ ਨੂੰ, ਮੂੰਹ ਇਧਰ ਹੈ, ਹੱਥ ਇਧਰ, ਇਸ ਤਰ੍ਹਾਂ ਦੇ 8 ਵਲ ਉਹਨੂੰ ਸਨ, ਤਾਂ ਕਹਿੰਦੇ ਅਸ਼ਟਾਵਕਰ। ਤਾਂ ਜਦੋਂ ਜਨਕ ਨੂੰ ਬੁਲਾਇਆ, ਉਸ ਨੂੰ ਰਹਿੰਦਾ ਤੇ ਉੱਥੇ ਸੀ ਅਸ਼ਟਾਵਕਰ, ਜਨਕ ਦੇ ਕੋਲ ਰਹਿੰਦਾ ਰਿਹਾ। ਜਨਕ ਕਈ ਸਾਲ ਖੋਜਦਾ ਰਿਹਾ ਕਿਸੇ ਸੰਤ ਨੂੰ, ਕਿਸੇ ਬ੍ਰਹਮ ਗਿਆਨੀ ਨੂੰ, ਤਾਂ ਕਿ ਮੈਨੂੰ ਕੋਈ ਗਿਆਨ ਦੇ ਸਕੇ। ਤੇ ਉੱਥੇ ਜਨਕ ਦੇ ਨੇੜੇ ਰਹਿੰਦਾ ਸੀ ਕਿਤੇ ਅਸ਼ਟਾਵਕਰ, ਕਿਸੇ ਘਰ ਵਿੱਚ ਨਹੀਂ ਪਹਿਚਾਣ ਸਕਿਆ। ਅਸ਼ਟਾਵਕਰ ਨੂੰ ਬਹੁਤੀ ਛੇਤੀ ਪਹਿਚਾਣਦੇ ਨਹੀਂ ਕੋਈ, ਉਹ ਕੋਲ ਹੀ ਰਹਿ ਕੇ ਤੁਰ ਜਾਂਦਾ, ਸਾਰੀ ਉਮਰ ਕੋਲ ਰਹਿੰਦਾ। ਖਾਸ ਕਰਕੇ ਨੇੜੇ ਦੇ ਬੰਦੇ ਨਹੀਂ ਪਹਿਚਾਣਦੇ, ਉਹ ਤਾਂ ਸਗੋਂ ਉਲਟੇ ਹੋ ਜਾਂਦੇ, ਉਹ ਤਾਂ ਘਬਰਾ ਜਾਂਦੇ ਨੇ ਅਸ਼ਟਾਵਕਰ ਕੋਲੋਂ, ਡਰ ਜਾਂਦੇ ਨੇ ਵੀ ਇਹ ਜਿਹੜਾ ਆਦਮੀ ਹੈ ਕੋਈ ਸਧਾਰਨ ਨਹੀਂ, ਇਹ ਸਾਡੀ ਜਿਹੜੀ ਸਥਿਤੀ ਹੈ ਉਹਨੂੰ ਹਿਲਾ ਸਕਦਾ। ਤਾਂ ਉੱਥੇ ਰਹਿੰਦਾ ਸੀ, ਪਰ ਕਦੀ ਖਿਆਲ ਹੀ ਨਹੀਂ ਸੀ ਆਇਆ ਜਨਕ ਨੂੰ ਵੀ ਇਹ ਵੀ ਇਹਦੇ ਕੋਲ ਵੀ ਗਿਆਨ ਹੋਵੇਗਾ, ਕਿਉਂਕਿ ਵਹਿੰਦਾ ਸੀ ਕਿਵੇਂ ਦਾ ਹੈ, ਵੇਖਦਾ ਸੀ ਵੀ ਸਰੀਰ ਕਿਵੇਂ ਦਾ ਹੈ, ਜਿਵੇਂ ਆਪਾਂ ਵੇਖਦੇ ਹਾਂ ਕਿਵੇਂ ਦਾ ਹੈ। ਤਾਂ ਜਦੋਂ ਬੁਲਾਇਆ ਤੇ ਜਿਹੜੇ ਕੋਲ ਪਹਿਲਾਂ ਆਦਮੀ ਸਨ, ਬੜੇ ਸਿੱਧੇ, ਬੜੇ ਸੋਹਣੇ ਬੈਠੇ ਹੋਏ, ਚਮਕ ਦਮਕ ਪੂਰੀ ਐਨ ਸਜੇ ਹੋਏ, ਤਾਂ ਉਹਨਾਂ ਨੇ ਕਿਹਾ ਵੀ ਅਸ਼ਟਾਵਕਰ ਆਇਆ, ਹੱਸੇ ਥੋੜਾ ਜਿਹਾ, ਸਰੀਰ ਨੂੰ ਵਲ ਪਏ ਸਨ। ਤਾਂ ਜਦੋਂ ਗਿਆਨ ਬਖਸ਼ਿਆ ਤਾਂ ਜਨਕ ਨੇ ਪੁੱਛਿਆ ਕਿ ਤੁਹਾਡੇ ਸਰੀਰ ਵਿੱਚ 8 ਵਲ ਨੇ, ਤੇ ਉਹਨਾਂ ਨੇ ਜਵਾਬ ਦਿੱਤਾ, ਕਹਿਣ ਲੱਗਾ ਸੁਰਤ ਦੇ ਵਲ ਕੱਢਦਿਆਂ ਕੱਢਦਿਆਂ ਸਰੀਰ ਨੂੰ ਵਲ ਪੈ ਗਏ ਨੇ, ਸੁਰਤ ਨੂੰ ਸਿੱਧੀ ਕਰਦਾ ਰਿਹਾ, ਅੰਦਰ ਬੜੇ ਵਲ ਨੇ। ਆਹ ਜਿਹੜੇ ਤੂੰ ਲਿਆ ਕੇ ਬਿਠਾਏ ਨੇ ਨਾ ਪੰਕਤੀਆਂ ਲਵਾ ਕੇ, ਲੰਮੇ ਲੰਮੇ ਬਹੁਤ ਚਮਕਦੇ ਨੇ, ਸਰੀਰ ਇਹਨਾਂ ਦੇ ਸਿੱਧੇ ਨੇ, ਇਹਨਾਂ ਨੂੰ ਸਲਾਹ ਦਿਓ ਸੱਜਣੋ, ਸੁਰਤ ਸਿੱਧੀ ਕਰ ਲਓ, ਸੁਰਤ ਨੂੰ ਡੰਡੇ ਵਾਂਗੂ ਸਰਲ ਕਰ ਲਓ, ਅੰਦਰ ਵਲ ਪਏ ਹੋਏ ਨੇ, ਧੋਖੇਬਾਜ ਫਰੇਬ। ਜਦੋਂ ਮੂੰਹ ਤੇ ਆਏ ਜੀ ਤੁਸੀਂ ਬਹੁਤ ਚੰਗੇ ਹੋ, ਬਹੁਤ ਵਧੀਆ, ਸਵੇਰੇ ਹੱਸਣ ਲੱਗ ਪਏ, ਸ਼ਾਮ ਨੂੰ ਰੋਣ ਲੱਗ ਪਏ, ਇੰਨੀ ਬਦਲਦੀ ਕੋਈ ਬਿਰਤੀ। ਤਾਂ ਇਹ ਕੋਈ ਧਾਰਮਿਕ ਬੰਦੇ ਦੀਆਂ ਨਿਸ਼ਾਨੀਆਂ ਨਹੀਂ ਹਨ ਵਲਾਂ ਵਿੱਚ ਜਿਉਣਾ। ਇੱਥੇ ਕਾਮਯਾਬ ਹੀ ਉਹ ਹੈ ਜਿੰਨਾ ਆਦਮੀ ਸਰਲ ਹੋਵੇਗਾ, ਉਨੀ ਸਾਧਨਾ ਘੱਟ ਕਰਨੀ ਪਏਗੀ, ਸਾਧਨਾ ਕਰਨੀ ਵੀ ਤਾਂ ਹੈ ਸਰਲ ਹੋ ਜਾਏ। ਸਾਧਨਾ ਨਾਲ ਕੋਈ ਰੱਬ ਨਹੀਂ ਮਿਲਦਾ, ਸਾਧਨਾ ਤਾਂ ਕਰੀਦੀ ਇਹ ਬੰਦਾ ਸਰਲ ਹੋ ਜਾਏ, ਸਿੱਧਾ ਹੋ ਜਾਏ। ਕਹੋ ਕਬੀਰ ਭਗਤ ਕਰ ਪਾਇਆ, ਭੋਲੇ ਭਾਏ ਮਿਲੇ ਰਘੁਰਾਇਆ। ਪੁੱਛਿਆ ਸੀ ਕਿਵੇਂ ਮਿਲਦਾ, ਜੁਗਤੀ ਦੱਸੋ। ਬੜੀਆਂ ਜੁਗਤੀਆਂ ਚੱਲਦੀਆਂ ਨੇ, ਅੱਜ ਵੀ ਚੱਲਦੀਆਂ ਨੇ, ਉਦੋਂ ਵੀ ਸਨ, ਜੁਗਤੀ ਦੱਸੋ ਕਿੱਧਰ ਦੇ ਬੈਠੀਏ। ਤਾਂ 84 ਆਸਨ ਬਣੇ, 84 ਕਿ ਕਿਵੇਂ ਬੈਠਣਾ, ਸਿਰ ਨੂੰ ਜ਼ਮੀਨ ਨਾਲ ਲਾ ਕੇ ਪੈਰ ਉੱਪਰ ਕਰਨੇ ਨੇ, ਅੱਗ ਦੇ ਕੋਲ ਬਹਿਣਾ, ਹੱਥ ਇਧਰ ਦੇ ਰੱਖਣੇ, ਅੰਗੂਠੇ ਨਾਲ ਇਹ ਮੇਲ ਕੇ ਰੱਖਣੇ, ਇਹ ਸਾਰੇ ਆਸਨ। ਕਬੀਰ ਸਾਹਿਬ ਨੂੰ ਕਿਸੇ ਪੁੱਛਿਆ ਕਿਹੜਾ ਆਸਨ ਕਰਦੇ ਹੁੰਦੇ ਹੋ, ਜੁਗਤੀ ਕਿਹੜੀ ਹੈ, ਤਰੀਕਾ ਕਿਹੜਾ ਹੈ? ਉਹਨਾਂ ਨੇ ਕਿਹਾ ਕੋਈ ਜੁਗਤੀ ਨਹੀਂ, ਬਸ ਇੱਕੋ ਹੀ ਹੈ, ਭੋਲੇ ਭਾਏ ਮਿਲੇ ਰਘੁਰਾਇਆ। ਇਸ ਐਕਸਰਸਾਈਜ਼ ਨਾਲ ਰੱਬ ਨਹੀਂ ਵਸ ਵਿੱਚ ਆਉਂਦਾ, ਸਰੀਰ ਸਾਧਿਆ ਜਾ ਸਕਦਾ ਹੈ, ਇਹਦੇ ਨਾਲ ਪਰਮਾਤਮਾ ਦਾ ਕੋਈ ਬਹੁਤਾ ਨੇੜਲਾ ਸੰਬੰਧ ਨਹੀਂ ਹੈ। ਜਿੰਨਾ ਆਦਮੀ ਸਰਲ ਹੋਵੇਗਾ ਓਨਾ ਧਾਰਮਿਕ ਜ਼ਿਆਦਾ ਹੋਵੇਗਾ, ਜਿੰਨਾ ਵਲ ਵਿੰਗ ਧੋਖੇਬਾਜ ਫਰੇਬੀ ਹੈ ਝੂਠਾ ਹੈ ਮੂੰਹ ਤੇ ਮਿੱਠਾ ਹੈ ਪਿੱਛੇ ਨੁਕਸਾਨ ਕਰਨ ਵਾਲਾ ਉਤਨਾ ਉਹ ਜਿੰਨਾ ਮਰਜ਼ੀ ਜਪੀ ਤਪੀ ਉਹਨੂੰ ਧਾਰਮਿਕ ਨਾ ਸਮਝਣਾ, ਬਿਲਕੁਲ ਧੋਖਾ ਦੇ ਰਿਹਾ ਸੰਸਾਰ ਨੂੰ। ਇਸ ਕਰਕੇ ਇਹ ਵਿਸ਼ਾ ਸੀ ਸਰਲ ਦੁਨੀਆਂ ਦਾ, ਰੁੱਖ ਵਰਗਾ ਜੀਵਨ। ਇਸ ਕਰਕੇ ਭਾਈ ਵੀਰ ਸਿੰਘ ਜੀ ਨੇ ਇੱਕ ਬਚਨ ਕਿਹਾ, ਸੰਤ ਤੇ ਰੁੱਖ ਇੱਕੋ ਚੀਜ਼ ਹੈ, ਪਰ ਰੁੱਖਾਂ ਨੂੰ ਵੀ ਵੱਢਿਆ ਜਾਂਦਾ ਹੈ ਸੰਤ ਨੂੰ ਵੀ ਵੱਢਿਆ ਜਾਂਦਾ ਹੈ। ਦੋਵਾਂ ਨੂੰ ਸੰਸਾਰ ਨੇ ਵੱਢਿਆ ਹੈ, ਦੋਵਾਂ ਤੋਂ ਲਾਭ ਵੀ ਲਿਆ ਹੈ, ਰੁੱਖ ਤੋਂ ਵੀ ਸੰਤ ਤੋਂ ਵੀ, ਫਲ ਵੀ ਖਾਧੇ ਨੇ, ਛਾਂ ਵੀ ਲਈ ਹੈ ਤੇ ਕੱਟਿਆ ਵੀ ਹੈ। ਤਾਂ ਉਹਨਾਂ ਨੇ ਇੱਕ ਥਾਂ ਤੇ ਤਾਂ ਕਵਿਤਾ ਹੀ ਲਿਖ ਦਿੱਤੀ, ਐ ਧਰਤੀ ਦੇ ਤੰਗ ਦਿਲ ਲੋਕੋ ਕਿਉਂ ਅਸਾਂ ਨਾਲ ਲੜਦੇ। ਇਹ ਉਸ ਸੰਤ ਬਾਰੇ ਕਿਹਾ ਗਿਆ ਹੈ ਜਿਹਦੀ ਬਿਰਤੀ ਸਰਲ ਹੋ ਗਈ ਬਿਲਕੁਲ। ਐ ਧਰਤੀ ਦੇ ਤੰਗ ਦਿਲ ਲੋਕੋ ਕਿਉਂ ਅਸਾਂ ਨਾਲ ਲੜਦੇ, ਚੌੜੇ ਦਾਉ ਅਸਾਂ ਨਹੀਂ ਵਧਣਾ। ਚੌੜੇ ਦਾਉ ਦਾ ਮਤਲਬ ਹੈ ਕਿ ਅਸੀਂ ਥਾਂ ਨਹੀਂ ਮੱਲਣੀ, ਸਾਡੀ ਤੇ ਜੜ ਇੱਕੋ ਗਿੱਠ ਵਿੱਚ ਲੱਗੀ ਹੋਈ ਹੈ। ਉਹਨਾਂ ਨੇ ਇਹ ਕਵਿਤਾ ਤਾਂ ਲਿਖੀ ਵੀ ਇੱਕ ਜ਼ਿਮੀਦਾਰ ਕੁਹਾੜਾ ਲੈ ਕੇ ਵੱਟ ਤੇ ਖੜੇ ਹੋਏ ਰੁੱਖ ਨੂੰ ਵੱਢਣ ਵਾਸਤੇ ਆਉਂਦਾ ਹੈ ਤੇ ਉਹ ਰੁੱਖ ਅੱਗੋਂ ਉਹਨੂੰ ਇਹ ਗੱਲਾਂ ਕਹਿ ਰਿਹਾ ਹੈ। ਇਹ ਧਰਤੀ ਦੇ ਤੰਗ ਦਿਲ ਲੋਕੋ ਕਿਉਂ ਅਸਾਂ ਨਾਲ ਲੜਦੇ, ਚੌੜੇ ਦਾਓ ਅਸਾਂ ਨਹੀਂ ਵਧਣਾ ਉੱਚੇ ਜਾਣਾ ਚੜਦੇ। ਅਸੀਂ ਥਾਂ ਨਹੀਂ ਮੱਲਣੀ ਇੱਥੇ, ਕਿਉਂਕਿ ਇਹ ਥਾਂ ਹੈ ਹੀ ਨਹੀਂ, ਇਹਨੂੰ ਮੱਲਣਾ ਹੀ ਕੀ ਹੈ, ਇਹ ਤੇ ਮੁਰਦਿਆਂ ਦੀ ਖਾਕ ਹੈ ਜਿਹਨੂੰ ਤੁਸੀਂ ਥਾਂ ਕਹਿੰਦੇ ਹੋ। ਤੁਸੀਂ ਸੋਚ ਕੇ ਵੇਖਣਾ, ਜੇ ਇਸ ਵਿਗਿਆਨ ਨੂੰ ਉਭਾਰਿਆ ਜਾਏ, ਇਹਦਾ ਅਭਿਆਸ ਕੀਤਾ ਜਾਏ ਤੇ ਜਿਸ ਧਰਤੀ ਨੂੰ ਆਦਮੀ ਕਬਜ਼ਾ ਕਰਕੇ ਬੈਠਾ, ਇਹਦੀ ਚਾਰ ਚਾਰ ਫੁੱਟ ਜਿਹੜੀ ਪਰਤ ਤੇ ਬੰਦਿਆਂ ਦੇ ਸਰੀਰ ਦੀ ਸਵਾਹ ਹੈ, ਕਿੰਨੇ ਅਰਬ ਲੋਕ ਹੋਏ ਨੇ ਪਹਿਲਾਂ, ਕਿੰਨੇ ਖਰਬ ਸਰੀਰ ਹੋਏ ਨੇ ਇਸ ਧਰਤੀ ਤੇ, ਉਹ ਇੱਥੇ ਹੀ ਮਰੇ ਨੇ, ਉਹ ਇਸ ਧਰਤੀ ਤੇ ਖਾਕ ਪਈ ਹੋਈ ਉਹਨਾਂ ਦੇ ਸਰੀਰ ਦੀ, ਇੱਥੇ ਹੱਡੀਆਂ ਨੇ ਉਹਨਾਂ ਦੀਆਂ। ਤੇ ਆਹ ਜਿਹੜੀ ਬਹੁਤੀ ਉਪਜਾਊ ਜ਼ਮੀਨ ਹੈ ਨਾ, ਤੁਸੀਂ ਜਾਣਦੇ ਹੋ, ਜ਼ਿਮੀਦਾਰ ਜਾਣਦੇ ਨੇ, ਉਹ ਕਹਿੰਦੇ ਨੇ ਵੀ ਜ਼ਮੀਨ ਦੇ ਉੱਪਰ ਵਾਲੀ ਜਿਹੜੀ ਸਤਹ ਹੈ ਨਾ, ਉਹ ਬੜੀ ਉਪਜਾਊ ਹੁੰਦੀ, ਥੱਲੇ ਨਹੀਂ। ਥੱਲੇ ਕਿਉਂ ਨਹੀਂ? ਕਿਉਂਕਿ ਬੰਦੇ ਦੇ ਸਰੀਰਾਂ ਦੀ ਖਾਕ ਹੈ ਉੱਪਰ, ਧਰਤੀ ਤਾਂ ਉਪਜਾਊ ਹੈ, ਤਾਂ ਉਹਦੇ ਵਿੱਚੋਂ ਫਸਲ ਜ਼ਿਆਦਾ ਨਿਕਲਦੀ। ਸ਼ਮਸ਼ਾਨ ਘਾਟ ਵਿੱਚ ਵੇਖਣਾ ਤੁਸੀਂ ਕਿੰਨਾ ਹਰਾ ਘਾਹ ਸਾਵੇ ਰੰਗ ਦਾ ਹੁੰਦਾ ਹੈ, ਕਿਉਂਕਿ ਸਰੀਰ ਉੱਥੇ ਉਹਨਾਂ ਦੀ ਸਵਾਹ ਹੁੰਦੀ ਹੈ, ਹੱਡੀਆਂ ਦੇ ਤੱਤ ਹੁੰਦੇ ਨੇ। ਪਰ ਇੱਥੇ ਵੀ ਇਸ ਸ਼ਮਸ਼ਾਨ ਘਾਟ ਤੇ ਬੰਦਾ ਕਬਜ਼ਾ ਕਰੀ ਬੈਠਾ ਹੈ। ਚਲੋ ਕਿਸੇ ਚੰਗੀ ਚੀਜ਼ ਤੇ ਤਾਂ ਆਪਣਾ ਜਤਾਏ, ਤਾਂ ਸਾਰੀ ਭੂਮੀ ਸ਼ਮਸ਼ਾਨ ਘਾਟ ਹੀ ਹੈ। ਤਾਂ ਇਹ ਹੈ ਤਾਂ ਸੱਚ, ਬਹੁਤੀ ਵਿਆਖਿਆ ਨੇ ਇਹਦੀ ਕੀਤੀ ਜਾਂਦੀ, ਲੋਕ ਪਹਿਲਾਂ ਹੀ ਬੜੇ ਪਰੇਸ਼ਾਨ ਨੇ, ਹੋਰ ਡਰ ਜਾਣਗੇ। ਜਿਸ ਆਸਨ ਹਮ ਬੈਠੇ ਕੇਤੇ ਬੈਸ ਗਿਆ ਦੇ ਅਰਥ ਕੀ ਨੇ, ਬਾਬਾ ਫਰੀਦ ਸਾਹਿਬ ਜੀ, ਜਿਸ ਥਾਂ ਤੇ ਅਸੀਂ ਬੈਠੇ ਹੋਏ ਹਾਂ ਇੱਥੇ ਹੋਰ ਕਈ ਬਹਿ ਗਏ ਨੇ, ਇੱਥੇ ਹੋਰ ਕਈ ਇਸ ਜ਼ਮੀਨ ਦੇ ਵਿੱਚ ਰੁਲੇ ਹੋਏ ਨੇ ਸਾਡੇ ਤੋਂ ਪਹਿਲਾਂ। ਜਿਮੀ ਪੁੱਛੇ ਅਸਮਾਨ ਫਰੀਦਾ ਖੇਵਟ ਕਿਨ ਗਏ, ਜ਼ਮੀਨ ਅਸਮਾਨ ਜ਼ਮੀਨ ਨੂੰ ਪੁੱਛਦਾ, ਤੇਰੇ ਉੱਤੇ ਹਜ਼ਾਰਾਂ ਲੋਕ ਹੋਏ ਸਨ, ਕਿੱਧਰ ਚਲੇ ਗਏ? ਜਾਲਣ ਗੋਰਾਂ ਨਾਲ, ਕਹਿੰਦੇ ਕਬਰਾਂ ਚ ਪਏ ਹੋਏ ਨੇ, ਉਲਾਮੇ ਜੀ ਸਹੇ। ਤਾਂ ਰੁੱਖ ਬਿਰਤੀ ਹੈ ਇੱਕ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਰੁੱਖ ਬਿਰਤੀ, ਪੰਛੀ ਬਿਰਤੀ ਔਰ ਬ੍ਰਹਮ ਬਿਰਤੀ, ਇਹਨਾਂ ਤਿੰਨਾਂ ਨੂੰ ਇੱਕੋ ਨਜ਼ਰ ਨਾਲ ਵੇਖਿਆ ਗਿਆ। ਰੁੱਖ ਬਿਰਤੀ ਜਿਹੜੀ ਸੰਤ ਦੀ, ਰੁੱਖ ਦੀ ਤੇ ਪੰਛੀ ਦੀ ਬਿਰਤੀ ਇੱਕੋ ਜਿਹੀ ਹੁੰਦੀ, ਤਾਂ ਹੀ ਆ ਬਿਹੰਗਮ ਸ਼ਬਦ ਤਾਂ ਵਰਤਿਆ ਗਿਆ ਸੀ, ਪੰਛੀ ਵਰਗਾ ਹੈ। ਕੱਲ ਦਾ ਪਤਾ ਹੀ ਨਹੀਂ ਕੀ ਹੋਵੇਗਾ, ਕੱਲ ਦੀ ਚਿੰਤਾ ਹੀ ਨਹੀਂ, ਪੰਛੀ ਨੂੰ ਕੱਲ ਦਾ ਕਾਹਦਾ ਫਿਕਰ ਹੈ। ਪਰ ਬਿਹੰਗ ਹੋਵੇ, ਪੰਛੀ ਹੋਵੇ, ਤਾਂ ਉਹ ਇਸੇ ਆਰ ਪਾਰ ਵਿੱਚ ਲੱਗਾ ਰਹੇ ਵੀ ਕੱਲ ਨੂੰ ਕਿਤੇ ਇਹ ਨਾ ਹੋ ਜਾਏ, ਕੱਲ ਨੂੰ ਕਿਤੇ ਉਹ ਨਾ ਹੋ ਜਾਏ। ਇਸ ਕਰਕੇ ਕਹਿੰਦੇ ਨੇ ਕਿ ਉਸ ਰੁੱਖ ਨੇ ਇੱਕ ਆਵਾਜ਼ ਦਿੱਤੀ ਕਿ ਇਹ ਧਰਤੀ ਦੇ ਤੰਗ ਦਿਲ ਲੋਕੋ, ਦਿਲ ਤੰਗ ਹੈ, ਕਿਉਂ ਅਸਾਂ ਨਾਲ ਲੜਦੇ, ਚੌੜੇ ਦਾਉ ਅਸਾਂ ਨਹੀਂ ਵਧਣਾ ਉੱਚੇ ਜਾਣਾ ਚੜਦੇ। ਗਿੱਠ ਥਾਂ ਧਰਤੀ ਤੇ ਮੱਲੀ, ਇੱਕੋ ਗਿੱਠ ਥਾਂ ਜਿੱਥੇ ਤਣਾ ਹੈ, ਜਿੱਥੇ ਜੜ ਹੈ, ਫਿਰ ਵੀ ਕਿਉਂ ਉਹ ਲੜਦੇ? ਕੀ ਕਾਰਨ ਕੀ ਹੈ ਇਸ ਚੀਜ਼ ਦਾ? ਕੁਝ ਮੱਲਿਆ ਵੀ ਨਹੀਂ ਹੈ। ਤਾਂ ਇਹ ਬਿਰਤੀ ਜਿਹੜੀ ਹੈ, ਇਹਨੂੰ ਕਹਿੰਦੇ ਨੇ ਰੁੱਖ ਬਿਰਤੀ, ਰੁੱਖ ਵਾਲੀ ਬਿਰਤੀ। ਸੰਸਾਰ ਵਿੱਚ ਰਹਿਣਾ ਔਰ ਕਿਸੇ ਚੀਜ਼ ਤੇ ਮਾਲਕੀਅਤ ਨਾ ਜਤਾਉਣੀ। ਪਰ ਜਿੰਨਾ ਆਦਮੀ ਹੰਕਾਰੀ ਹੋਵੇਗਾ, ਈਰਖਾਵਸ ਹੋਵੇਗਾ, ਉਹਨਾਂ ਕਬਜ਼ੇ ਕਰਨ ਵਾਲਾ ਹੋਵੇਗਾ, ਡਰਿਆ ਰਹੇਗਾ, ਉਹਨਾਂ ਇਕੱਠਾ ਕਰੇਗਾ, ਚੰਬੜ ਜਾਏਗਾ ਚੀਜ਼ਾਂ ਨੂੰ, ਢੇਰ ਬਣਾ ਕੇ ਬੈਠਾ ਰਹੇਗਾ, ਡਰਿਆ ਰਹੇਗਾ ਕਿਤੇ ਖੁਸ ਨਾ ਜਾਏ ਕੁਝ। ਆਪ ਜੀ ਜਾਣਦੇ ਹੋ, ਗੁਰੂ ਤੇਗ ਬਹਾਦਰ ਸਾਹਿਬ ਜੀ ਸੋਚਿਆ ਚਲੋ ਦਰਬਾਰ ਸਾਹਿਬ ਮੱਥਾ ਟੇਕ ਆਈਏ ਹਰਿਮੰਦਰ ਸਾਹਿਬ, ਤਾਂ ਜਿੱਥੇ ਹੁਣ ਉਹਨਾਂ ਦਾ ਗੁਰਦੁਆਰਾ ਸਾਹਿਬ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ, ਤਾਂ ਜਦੋਂ ਆਏ ਹੋਏ ਸੁਣੇ ਉੱਥੇ ਪੁਜਾਰੀ ਸਨ, ਮਸੰਦ ਸਨ, ਰਹਿੰਦੇ ਸਨ। ਕਹਿੰਦੇ ਉਹਨਾਂ ਨੂੰ ਪਤਾ ਲੱਗਾ ਗੁਰੂ ਤੇਗ ਬਹਾਦਰ ਸਾਹਿਬ ਆਏ ਨੇ, ਜੰਦਾ ਲਾ ਦਿੱਤਾ ਦਰਸ਼ਨੀ ਡਿਉਡੀ, ਹਰਿਮੰਦਰ ਸਾਹਿਬ ਨੂੰ ਬੰਦ ਕਰ ਦਿੱਤਾ ਉਹਨੇ ਚਿਰ ਵਾਸਤੇ। ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਖ਼ਬਰ ਮਿਲੀ। ਡਰ ਕਿਸ ਚੀਜ਼ ਦਾ ਸੀ ਉਹਨਾਂ ਨੂੰ? ਡਰੇ ਹੋਏ ਸਨ। ਡਰ ਇਹ ਸੀ ਕਿ ਹੁਣ ਕੁਆਲਿਟੀ ਆ ਰਹੀ ਹੈ, ਇੱਥੇ ਹੁਣ ਉਹਨਾਂ ਨੇ ਆਉਣਾ ਤਾਂ ਕਿਤੇ ਇੱਥੇ ਇਕੱਠ ਹੋ ਗਿਆ ਸ਼ਹਿਰ ਦੇ ਲੋਕ, ਤਾਂ ਉਹਨਾਂ ਨੇ ਕੁਝ ਸਾਡੇ ਬਾਰੇ ਦੱਸ ਦਿੱਤਾ ਵੀ ਇਹ ਤਾਂ ਇਸ ਤਰ੍ਹਾਂ ਕਰ ਰਹੇ ਨੇ, ਤਾਂ ਇਹ ਸਾਡੇ ਜੀਵਨ ਵਾਸਤੇ ਦੁਖਦਾਈ ਹੋ ਜਾਏਗਾ, ਘਬਰਾ ਗਏ, ਚਿੰਤਾ ਹੋ ਗਈ, ਇਸ ਕਰਕੇ ਦਰਵਾਜ਼ੇ ਬੰਦ ਕਰ ਦਿੱਤੇ। ਇਹ ਬਿਰਤੀਆਂ ਸਦਾ ਹੀ ਰਹੀਆਂ ਨੇ, ਪਹਿਲਾਂ ਵੀ ਸਨ, ਅੱਜ ਵੀ ਨੇ, ਆਉਣ ਵਾਲੇ ਸਮੇਂ ਵਿੱਚ ਵੀ ਰਹਿਣਗੀਆਂ। ਪਰ ਇੱਕ ਗੱਲ ਪੱਕੀ ਹੈ, ਜਿਹੜਾ ਬੰਦਾ ਕਿਸੇ ਦੀ ਹਾਜ਼ਰੀ ਤੋਂ ਘਬਰਾਉਂਦਾ ਹੈ ਉਹਦੇ ਵਿੱਚ ਆਪਣੇ ਵਿੱਚ ਕਮੀ ਹੈ। ਜਿਹੜਾ ਬੰਦਾ ਕਿਸੇ ਤੋਂ ਘਬਰਾਉਂਦਾ ਹੈ ਨਾ, ਪਿਆ ਡਰਿਆ ਹੋਇਆ, ਡਰ ਹੈ ਉਸਨੂੰ, ਉਸ ਬੰਦੇ ਵਿੱਚ ਕਿਤੇ ਨੁਕਸ ਜ਼ਰੂਰ ਹੈ। ਜਿੱਦਣ ਪੂਰਨਤਾ ਆ ਗਈ, ਜਿੱਦਣ ਸਿਰੇ ਤੇ ਗੱਲ ਚਲੀ ਗਈ, ਕੋਈ ਘਬਰਾਵ ਨਹੀਂ, ਰਵੇ ਸਤਿਕਾਰ ਠੀਕ ਹੈ, ਨਾ ਰਵੇ ਤਾਂ ਵੀ ਠੀਕ ਹੈ, ਇਹਦੇ ਉੱਤੇ ਜੀਵਨ ਥੋੜੀ ਖੜਾ ਹੈ। ਹਾਂ, ਜੇ ਸਤਿਕਾਰ ਆਇਆ ਉਹਨੂੰ ਵੀ ਸਤਿਕਾਰ ਦਏਗਾ ਉਹ, ਕਿਉਂਕਿ ਉਹ ਵੀ ਰੱਬ ਵੱਲੋਂ ਮਿਲਿਆ। ਜੇ ਮਾਇਆ ਆਈਏ ਤੇ ਠੇਡਾ ਨਹੀਂ ਮਾਰੇਗਾ ਉਹਨੂੰ, ਉਹ ਵੀ ਉਹਦੀ ਦਾਤ ਹੈ। ਜੇ ਨਹੀਂ ਆਈ ਤੇ ਘਬਰਾਏਗਾ ਨਹੀਂ। ਇਹਨੂੰ ਕਹਿੰਦੇ ਸੰਪੂਰਨ ਬ੍ਰਹਮ ਬਿਰਤੀ, ਜਿਹਦੇ ਵਿੱਚ ਨਾ ਮਾਇਆ ਉਹਨੂੰ ਡੋਲਾ ਸਕਦੀ ਏ, ਨਾ ਹਿਲਾ ਸਕਦੀ ਕਿਸੇ ਵੀ ਤਰੀਕੇ ਨਾਲ। ਤਾਂ ਸਤਿਗੁਰੂ ਨੇ ਬਚਨ ਕਹਿ, ਉਠਤ ਬੈਠਤ ਕੁਟਲਤਾ ਚਾਲੈ, ਆਪ ਗਏ ਔਰਨ ਹੂੰ ਘਾਲੈ। ਜਦੋਂ ਬੰਦਾ ਆਪ ਖੂਹ ਵਿੱਚ ਡਿੱਗਦਾ ਹੋਵੇ, ਤੁਹਾਨੂੰ ਪਤਾ ਕਿਨਾਰਿਆਂ ਨੂੰ ਹੱਥ ਪਾਉਂਦਾ ਹੀ ਹੈ ਵੀ ਕੱਲਾ ਕਿਉਂ ਡਿੱਗਾਂ, ਦੋ ਚਾਰ ਹੋਰ ਨਾਲ ਲੈ ਕੇ ਡਿੱਗ ਪਵਾਂ। ਇਹ ਮਨਮੁੱਖ ਦੀ ਬਿਰਤੀ, ਈਰਖਾਲੂ ਬਿਰਤੀ ਹੈ। ਆਪ ਗਏ ਔਰਨ ਹੂੰ ਘਾਲੈ, ਇੱਕ ਹੋਰ ਬਚਨ ਕੀਤਾ ਕਬੀਰ ਜੀ ਨੇ, ਕਹਿਣ ਲੱਗੇ ਅਵਰਨ ਹਸਤ ਆਪ ਹੈ ਕਾਣੇ। ਕਾਣੇ ਦਾ ਮਤਲਬ ਜਿਹਦੀ ਇੱਕ ਅੱਖ ਨਹੀਂ ਹੈ, ਉਹਨਾਂ ਨੂੰ ਦੂਸਰੇ ਵੱਲ ਵੇਖ ਕੇ ਹੱਸਣ ਦੀ ਆਦਤ ਹੈ। ਬੰਦੇ ਦੀ ਉਚਾਈ ਦੂਸਰੇ ਦੀ ਨਿਵਾਣ ਤੇ ਖੜੀ ਹੁੰਦੀ ਹੈ। ਅਸੀਂ ਇਹ ਨਹੀਂ ਕਹਿੰਦੇ, ਕਹਿੰਦੇ ਨੇ ਕੋਈ ਆਦਮੀ, ਕਿਸੇ ਇੱਕ ਨੇ ਲਕੀਰ ਖਿੱਚ ਦਿੱਤੀ, ਇੱਕ ਨੇ ਪਹਿਲਾਂ ਖਿੱਚੀ ਸੀ, ਪਹਿਲੇ ਦੀ ਇੱਕ ਫੁੱਟ ਸੀ, ਦੂਜਾ ਆਇਆ ਉਹਨੇ ਡੇਢ ਫੁੱਟ ਖਿੱਚ ਦਿੱਤੀ, ਤਾਂ ਉਹ ਜਿਹੜਾ ਇੱਕ ਫੁੱਟ ਵਾਲਾ ਬੜਾ ਦੁਖੀ ਹੋ ਗਿਆ, ਬੜਾ ਰੌਲਾ ਪਾ ਦਿੱਤਾ, ਇਹਨੇ ਮੇਰੀ ਸੋਟੀ ਨਾਲ ਖਿੱਚੀ ਹੈ ਜੀ। ਮਸਲਾ ਕੀ ਸੀ ਵੀ ਇਹਦੀ ਲਕੀਰ ਅੱਗੇ ਕਿਉਂ ਚਲੀ ਗਈ, ਇਹਦੀ ਲਕੀਰ ਮੇਰੇ ਬਰਾਬਰ ਜਾਂ ਥੋੜੀ ਜਿਹੀ ਥੱਲੇ ਇੱਕ ਇੰਚ, ਫਿਰ ਠੀਕ, ਫਿਰ ਮਿੱਤਰਤਾ ਵੀ ਹੈ। ਦੁਨੀਆਂ ਵਿੱਚ ਥੋੜੀਆਂ ਜਿਹੀਆਂ ਮਿੱਤਰਤਾਵਾਂ ਨੂੰ ਛੱਡ ਕੇ ਬਾਕੀ ਦੀਆਂ ਮਿੱਤਰਤਾਵਾਂ ਤਾਂ ਚੱਲਦੀਆਂ ਨੇ ਜੇ ਲਕੀਰ ਥੋੜੀ ਜਿਹੀ ਛੋਟੀ ਰਹੇ। ਜੇ ਇੱਕ ਇੰਚ ਅੱਗੇ ਵੱਧ ਗਈ, ਮਿੱਤਰਤਾ ਟੁੱਟ ਗਈ, ਉੱਥੇ ਸਭ ਕੁਝ ਚਲਾ ਗਿਆ। ਤਾਂ ਉਹਨੇ ਡੇਢ ਫੁੱਟ ਲਕੀਰ ਖਿੱਚੀ, ਪਹਿਲੇ ਦੀ ਫੁੱਟ ਸੀ, ਤਾਂ ਪਹਿਲਾ ਜਿਹੜਾ ਬਹੁਤ ਈਰਖਾ ਕਰਨ ਲੱਗ ਪਿਆ, ਬੜਾ ਝਗੜਨ ਲੱਗ ਪਿਆ ਉਹਦੇ ਨਾਲ, आरोप लान लग पिया कोलों कोई सियाणा लंघ रहा सी उहने कहा झगड़दे क्यों की गल कोई वड्डी गल तां लगदी नहीं कई वंडना तुसां तां उह कहिंदा जी जिन्ने वड्डी खिची कहिंदे इहने पहिलां इहदी एक फुट दी लकीर इहने वाही सी धरती ते ਤੇ ਮੇਰੀ ਅੱਧੇ ਫੁੱਟ ਦੀ ਸੀ ਉਦੋਂ ਤਾਂ ਮੇਰਾ ਮਿੱਤਰ ਸੀ ਇਹ ਉਦੋਂ ਤਾਂ ਬੜਾ ਪਿਆਰ ਕਰਦਾ ਸੀ ਪਰ ਮੈਨੂੰ ਇੱਕ ਦਿਨ ਖਿਆਲ ਆਇਆ ਤੇ ਮੈਂ ਉਸ ਲਕੀਰ ਨੂੰ ਵਧਾ ਦਿੱਤਾ ਹੈ ਉਹ ਡੇਢ ਫੁੱਟ ਹੋ ਗਈ ਉਦਣ ਦਾ ਮੇਰੇ ਨਾਲ ਝਗੜਦਾ ਪਿਆ ਤੇ ਉਹ ਜਿਹਦੀ ਛੋਟੀ ਲਕੀਰ ਸੀ ਜਿਹੜਾ ਈਰਖਾ ਕਰਦਾ ਸੀ ਉਹਨੇ ਕਿਹਾ ਸੱਜਣਾ ਇਹਦੇ ਨਾਲ ਜਿੰਨੀ ਸ਼ਕਤੀ ਨਾਲ ਤੂੰ ਇਹਦੇ ਨਾਲ ਲੜ ਰਿਹਾ ਇਧਰ ਸਮਾਂ ਲਾ ਰਿਹਾ ਇਧਰ ਤਾਕਤ ਲਾ ਰਿਹਾ ਤੇ ਤੂੰ ਆਪਣੀ ਲਕੀਰ ਨੂੰ ਇਹਦੇ ਤੋਂ ਲੰਬੀ ਕਰ ਲੈ ਤੂੰ ਖਿੱਚ ਲੈ ਹੋਰ ਤਾਂ ਬੰਦੇ ਦੀ ਬਿਰਤੀ ਜਿਹੜੀ ਹੈ ਉਹ ਇਹ ਨਹੀਂ ਕਿ ਮੇਰੀ ਲਕੀਰ ਲੰਬੀ ਹੋਵੇ ਉਹਦਾ ਮਸਲਾ ਇਹ ਹੈ ਕਿ ਦੂਜੇ ਦੀ ਲਕੀਰ ਮੇਰੇ ਤੋਂ ਛੋਟੀ ਰਹੇ ਇੱਥੇ ਗੱਲ ਖੜੀ ਹੈ ਪਰ ਇਹ ਕਦੀ ਸਮਝਿਆ ਨਹੀਂ ਗੁਰੂ ਨੂੰ ਗੁਰੂ ਕਲਗੀਧਰ ਪਾਤਸ਼ਾਹ ਨੂੰ ਭਾਈ ਦਇਆ ਸਿੰਘ ਜੀ ਬੜੇ ਵੈਰਾਗ ਵਿੱਚ ਆ ਗਏ ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਖਬਰ ਮਿਲੀ ਰਾਏਕੋਟ ਵਿੱਚ ਉਹ ਤਾਂ ਬੜੀ ਵੱਡੀ ਗੱਲ ਸੀ ਬੜੀ ਉੱਚੀ ਗੱਲ ਸੀ ਬੜੇ ਵੈਰਾਗ ਵਿੱਚ ਸਤਿਗੁਰਾਂ ਨੇ ਵੇਖ ਲਿਆ ਕਿ ਭਾਈ ਦਇਆ ਸਿੰਘ ਬਹੁਤੇ ਵੈਰਾਗ ਵਿੱਚ ਲੱਗਦੇ ਨੇ ਬਾਂਹ ਫੜ ਕੇ ਹਿਲਾਇਆ ਸਿਰ ਨੀਵਾਂ ਸੀ ਕਹਿਣ ਲੱਗੇ ਕੀ ਗੱਲ ਅੰਦਰੋਂ ਕੋਈ ਗੱਲ ਬਦਲ ਕੇ ਲੱਗਦੀ ਭਾਈ ਦਇਆ ਸਿੰਘ ਜੀ ਦੀਆਂ ਅੱਖਾਂ ਵਿੱਚ ਪਾਣੀ ਸੀ ਔਰ ਉਹਨਾਂ ਨੇ ਬਚਨ ਕਿਹਾ ਸਤਿਗੁਰੂ ਮੇਰੇ ਮਨ ਵਿੱਚ ਇੱਕ ਗੱਲ ਆਈ ਹੈ ਅਸੀਂ ਹਜ਼ਾਰਾਂ ਦੀ ਗਿਣਤੀ ਵਿੱਚ ਤੁਹਾਡੇ ਸਿੱਖ ਹਾਂ ਤੁਹਾਡੇ ਚਾਰ ਸਾਹਿਬਜ਼ਾਦੇ ਸਨ ਮੈਂ ਇੱਕ ਝੋਰੇ ਵਿੱਚ ਹਾਂ ਅਸੀਂ ਇੱਕ ਹੀ ਬਚਾ ਲੈਂਦੇ ਇੱਕ ਨੂੰ ਲੈ ਆਉਂਦੇ ਕੱਢ ਕੇ ਮੈਂ ਜੂ ਨਾਲ ਆਇਆ ਤੁਹਾਡੇ ਬਾਬਾ ਅਜੀਤ ਸਿੰਘ ਆ ਸਕਦਾ ਸੀ ਸਤਿਗੁਰਾਂ ਨੇ ਉੱਥੇ ਇੱਕ ਪਈ ਹੋਈ ਸੋਟੀ ਫੜੀ ਜ਼ਮੀਨ ਕੱਚੀ ਸੀ ਜ਼ਮੀਨ ਦੇ ਉੱਤੇ ਚਾਰ ਲੇਕਾਂ ਵਾਹ ਦਿੱਤੀਆਂ ਕਹਿਣ ਲੱਗੇ ਇਹ ਕੀ ਹੈ ਕਲਗੀਧਰ ਪਾਤਸ਼ਾਹ ਨੇ ਪੁੱਛਿਆ ਇਹ ਕੀ ਹੈ ਕਹਿਣ ਲੱਗੇ ਲਕੀਰਾਂ ਹਨ ਪਹਿਲਾਂ ਚਾਰ ਲਕੀਰਾਂ ਵਾਹ ਦਿੱਤੀਆਂ ਫਿਰ ਹੱਥ ਮਾਰ ਕੇ ਚਾਰੇ ਲਕੀਰਾਂ ਮਿਟੇ ਦਿੱਤੀਆਂ ਕਹਿਣ ਲੱਗੇ ਹੁਣ ਕੀ ਹੈ ਕਹਿਣ ਲੱਗੇ ਹੈ ਤਾਂ ਉਹੀ ਜਿਹੜੀ ਪਹਿਲਾਂ ਮਿੱਟੀ ਸੀ ਉਹੀ ਧਰਤੀ ਲਕੀਰਾਂ ਵਿੱਚ ਆਈਆਂ ਤੇ ਮਿਟ ਗਈਆਂ ਪਹਿਲਾਂ ਵੀ ਇਹ ਸਾਫ ਥਾਂ ਮਿੱਟੀ ਸੀ ਹੁਣ ਵੀ ਮਿੱਟੀ ਹੈ ਸਤਿਗੁਰਾਂ ਨੇ ਕਿਹਾ ਭਾਈ ਦਇਆ ਸਿੰਘ ਜੀ ਇੱਥੇ ਬੜੇ ਲੋਕਾਂ ਨੇ ਲਕੀਰਾਂ ਵਾਹੀਆਂ ਨੇ ਬੜੇ ਆਏ ਨੇ ਬੜੇ ਲਕੀਰਾਂ ਵਾਹੁੰਦੇ ਰਹੇ ਬੜੇ ਨਕਸ਼ੇ ਬਣਾ ਬਣਾ ਕੇ ਇੱਥੇ ਲਕੀਰਾਂ ਕਿਸੇ ਦੀਆਂ ਨਹੀਂ ਰਹੀਆਂ ਅਖੀਰ ਨੂੰ ਸਾਰੀਆਂ ਮਿਟ ਜਾਂਦੀਆਂ ਨੇ ਭਾਈ ਸਾਹਿਬ ਨੇ ਕਿਹਾ ਮਹਾਰਾਜ ਜੀ ਤੁਹਾਡੀ ਬਿਰਤੀ ਹੈ ਨਾ ਸਾਡੀ ਬਿਰਤੀ ਪਿਆਰ ਵਿੱਚ ਮੋਹ ਵਿੱਚ ਹੈ ਉਹਨਾਂ ਨੇ ਕਿਹਾ ਉਹ ਠੀਕ ਹੈ ਮੈਂ ਸਮਝਣਾ ਕਿ ਬੱਚਿਆਂ ਦਾ ਮੋਹ ਮੈਨੂੰ ਵੀ ਹੈ ਬਹੁਤ ਵੱਡੀ ਗੱਲ ਛੋਟੀ ਨਹੀਂ ਕਵਿਤਾਵਾਂ ਕਹਿਣੀਆਂ ਸ਼ੇਰ ਕਹਿ ਦੇਣੇ ਸੌਖੇ ਨੇ ਉਹਦੇ ਵਿੱਚੋਂ ਲੰਘਣਾ ਬੜਾ ਔਖਾ ਹੈ ਸੋਚ ਕੇ ਵੇਖਣਾ ਜ਼ਰਾ ਸ਼ਹਾਦਤ ਦੇਣੀ ਤੇ ਬੱਚਿਆਂ ਦੀ ਬੜੀ ਦੂਰ ਦੀ ਗੱਲ ਹੈ ਉਹਦੇ ਬਾਰੇ ਖਿਆਲ ਕਰਨਾ ਵੀ ਬੜਾ ਔਖਾ ਹੈ ਇਹ ਮਿਟ ਗਈਆਂ ਸਤਿਗੁਰਾਂ ਨੇ ਕਿਹਾ ਇੱਥੇ ਬੜੇ ਆਏ ਕਈਆਂ ਨੇ ਲਕੀਰਾਂ ਵਾਹੀਆਂ ਨੇ ਦੱਸ ਕਿੱਥੇ ਨੇ ਉਹ ਸਾਰੀਆਂ ਲਕੀਰਾਂ ਕਿੱਧਰ ਗਈਆਂ ਕੁਝ ਵੀ ਨਹੀਂ ਕਿਤੇ ਇਸ ਲਈ ਲਕੀਰਾਂ ਨਾਲ ਬਹੁਤਾ ਛੋਟੀਆਂ ਵੱਡੀਆਂ ਨਾਲ ਪਿਆਰ ਨਹੀਂ ਕਰਨਾ ਚਾਹੀਦਾ ਲੋਕ ਲਕੀਰਾਂ ਨੂੰ ਫੜ ਕੇ ਬਹਿ ਗਏ ਵੱਡੀ ਛੋਟੀ ਦੇ ਚੱਕਰ ਵਿੱਚ ਪੈ ਗਏ ਇੱਥੇ ਵੱਡਿਆਂ ਦੀਆਂ ਵੀ ਮਿਟ ਗਈਆਂ ਛੋਟਿਆਂ ਦੀਆਂ ਵੀ ਮਿਟ ਗਈਆਂ ਉਹ ਨਹੀਂ ਪਰਵਾਹ ਕਰਦਾ ਕਿਸੇ ਦੀ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂ ਭਲੀ ਵਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਭੈ ਤੂੰ ਕਹਾਂ ਪੈ ਭੂਪਤ ਏਤੇ ਭੈ ਤੂੰ ਕਹਾਂ ਪੈ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਦਾਰੇ ਇਸ ਕਰਕੇ ਤਾਤ ਕਾਹਦੀ ਹੈ ਬੰਦਾ ਇਹਨਾਂ ਚੀਜ਼ਾਂ ਨੂੰ ਫੜਦਾ ਤਾਂ ਬੇਨਤੀ ਕਰ ਰਿਹਾ ਸੀ ਹਜ਼ੂਰ ਕਹਿੰਦੇ ਅਵਰਨ ਹਸਤ ਆਪ ਹੈ ਕਾਨੇ ਤਿੰਨ ਕੋ ਦੇਖ ਕਬੀਰ ਲਜਾਨੇ ਕਬੀਰ ਨੂੰ ਉਹਨਾਂ ਵੱਲ ਵੇਖ ਕੇ ਲੱਜਾ ਆ ਰਹੀ ਵੀ ਕਿਹੜੀ ਗੱਲ ਪਿੱਛੇ ਝਗੜਦੇ ਪਏ। ਵਾਟ ਨਾ ਕਰੇ ਮਾਮਲਾ, ਜਾਣਾ ਮਹਿਮਾਨ, ਇੱਥੇ ਬਹੁਤ ਸਾਰੇ ਆਏ, ਬਹੁਤ ਚਲੇ ਗਏ, ਵਡਿਆਈਆਂ ਵੀ ਹੋਈਆਂ, ਨਿੰਦਿਆ ਵੀ ਹੋਈ, ਨਾ ਵਡਿਆਈ ਵਾਲੇ ਰਹੇ ਨਾ ਨਿੰਦਿਆ ਵਾਲੇ ਰਹੇ, ਬੜਾ ਕੁਝ ਆਇਆ, ਖਾਕ ਹੋ ਗਿਆ। ਬਚਣ ਵਾਲੀ ਚੀਜ਼ ਸੀ ਉਹਦੀ ਯਾਦ, ਉਹਦਾ ਨਾਮ, ਜਿਹੜੇ ਉਹਦੇ ਨਾਲ ਜੁੜੇ ਉਹ ਅਮਰ ਹੋ ਗਏ, ਜਿੰਦਾ ਹੋ ਗਏ। ਤਾਂ ਸਤਿਗੁਰੂ ਨੇ ਬਚਨ ਕੀਤੇ ਨੇ, ਕਹਿੰਦੇ ਮੰਤਰੀ ਹੋਏ ਅਠੂਹਿਆਂ, ਅਖਰੀ ਅਰਥ ਕਰਨ ਦਾ ਯਤਨ ਕਰਾਂ, ਮੰਤਰੀ ਹੋਏ ਅਠੂਹਿਆਂ ਨਾਗੀ ਲੱਗਾ ਜਾਏ। ਮਨਮੁੱਖ ਨੂੰ ਸਮਝਾ ਰਹੇ ਨੇ, ਗੱਲ ਆਪਾਂ ਕਰ ਰਹੇ ਸੀ ਕਿ ਤਾਤ ਪਰਾਈ ਜਿਹੜੀ ਹੈ ਨਾ, ਉਹ ਬੰਦੇ ਦੇ ਜਪ ਤਪ ਤੇ ਸਭ ਕੁਝ ਨੂੰ ਨਸ਼ਟ ਕਰੀ ਜਾਂਦੀ, ਈਰਖਾ ਜਿਹੜੀ ਹੈ। ਇੱਥੇ ਮੰਤਰੀ ਦਾ ਅਰਥ ਹੈ ਅਠੂਹਿਆਂ ਦਾ, ਕਿਸੇ ਨੂੰ ਅਠੂਹਾਂ ਵੱਢ ਗਿਆ ਤੇ ਉਹਦੇ ਵਾਸਤੇ ਕਈਆਂ ਇਲਾਕਿਆਂ ਵਿੱਚ ਮੰਤਰ ਵਰਤੇ ਜਾਂਦੇ ਨੇ ਉਹਦੀ ਜ਼ਹਿਰ ਲਾਉਣ ਵਾਸਤੇ, ਉਹਨਾਂ ਦਾ ਉਸ ਤਰ੍ਹਾਂ ਦਾ ਤਰੀਕਾ ਹੈ। ਕਹਿੰਦੇ ਕੋਈ ਬੰਦਾ ਅਠੂਹਿਆਂ ਦਾ ਮੰਤਰੀ ਸੀ, ਉਹਨੇ ਕਹਿੰਦੇ ਸੱਪ ਨੂੰ ਹੱਥ ਪਾ ਲਿਆ ਜਾ ਕੇ। ਹੁਣ ਸੱਪ ਦੇ ਨਾਲ ਹੱਥ ਮਿਲਾਉਣਾ ਸੌਖੀ ਗੱਲ, ਆਪਣ ਹੱਥੀ ਆਪਣੇ ਦੇ ਕੂਚਾ ਆਪੇ ਲਾਏ। ਐਸੇ ਮਨੁੱਖ ਨੇ ਆਪਣੀ ਜ਼ਿੰਦਗੀ ਨੂੰ ਆਪ ਹੀ ਕੂਚਾ ਦੇ ਅਰਥ ਨੇ ਅੱਗ ਦਾ ਲਾਂਬੂ ਲਾ ਲਿਆ। ਇਹਦਾ ਭਾਵ ਹੈ ਕਿ ਗੁਰਮੁਖ ਦੀ ਨਿੰਦਿਆ ਕਰਨ ਵਾਲਾ ਆਪਣੀ ਜ਼ਿੰਦਗੀ ਨੂੰ ਆਪ ਹੀ ਤਬਾਹ ਕਰ ਲੈਂਦਾ ਹੈ, ਆਪਣੇ ਹੱਥਾਂ ਨਾਲ ਆਪ ਹੀ ਅੱਗ ਲਾ ਲੈਂਦਾ। ਉਹ ਈਰਖਾ ਕਿਉਂ ਕਰਦਾ? ਕਿਉਂਕਿ ਅੰਦਰ ਤਾਤ ਹੈ, ਜਿਹਦੀ ਗੱਲ ਆਪਾਂ ਪਹਿਲਾਂ ਕਰ ਚੁੱਕੇ ਹਾਂ। ਹਜ਼ੂਰ ਨੇ ਬਚਨ ਵੀ ਕੀਤੇ, ਕਹਿੰਦੇ ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ। ਉਹਦਾ ਭਲਾ ਨਹੀਂ ਹੋ ਸਕਦਾ ਜਿਹਦੇ ਵਿੱਚ ਈਰਖਾ ਹੈ। ਹੁਣ ਭਲਾ ਹੁੰਦਾ ਹੀ ਤਾਂ ਨਹੀਂ ਪਿਆ, ਬੜੀਆਂ ਸ਼ਿਕਾਇਤਾਂ ਨੇ, ਭਲਾ ਨਹੀਂ ਹੋ ਰਿਹਾ। ਬੜੇ ਤਰੀਕੇ ਨੇ, ਬੜੇ ਸਟੇਟਮੈਂਟਸ ਇਹ ਮਿਲਦੀਆਂ ਨੇ, ਭਲਾ ਨਹੀਂ ਹੁੰਦਾ, ਇਹ ਵੀ ਕਰੀਦਾ, ਉਹ ਵੀ ਕਰੀਦਾ। ਗੁਰੂ ਗ੍ਰੰਥ ਸਾਹਿਬ ਨੂੰ ਸੁਣਿਆ ਕਦੀ? ਭਲਾ ਕਿਵੇਂ ਹੋਵੇਗਾ, ਕਿਵੇਂ ਹੋਵੇਗਾ ਭਲਾ? ਇਹ ਤੇ ਪੂਰਕ ਨੇ ਚੀਜ਼ਾਂ, ਬਾਣੀ ਪੜ੍ਹਨੀ, ਨਾਮ ਜਪਣਾ, ਅੰਦਰ ਜਿਹੜੀ ਜਿੱਥੇ ਜੜ ਖੁੱਭੀ ਹੋਈ ਹੈ, ਜਿੱਥੇ ਗੰਦ ਪਿਆ, ਉਹਦੇ ਵੱਲ ਵੀ ਕਦੀ ਧਿਆਨ ਕੀਤਾ? ਧੰਨ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਭਲਾ ਨਹੀਂ ਹੋਣਾ, ਇਸ ਤਰ੍ਹਾਂ ਜੋ ਮਰਜ਼ੀ ਕਰ ਲੈ। ਜਿੰਨਾ ਚਿਰ ਪਰਾਈ ਤਾਤ ਹੈ ਤੂੰ ਕਿਸੇ ਨਾਲ ਖਹਿਨਾ, ਉਹ ਮੇਰੇ ਤੋਂ ਅੱਗੇ ਨਾ ਨਿਕਲ ਜਾਏ। ਉਹ ਵੱਡਾ ਕਿਉਂ ਹੈ? ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ। ਫਿਰ ਇਹ ਤਾਤ ਪਰਾਈ ਕਿਵੇਂ ਮਿਟੇਗੀ? ਇਹਦੀ ਕੋਈ ਦਵਾਈ ਵੀ ਹੈ? ਬੜਾ ਵੱਡਾ ਰੋਗ ਹੈ। ਸਗੋਂ ਇੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਜੀ ਦੇ ਬਚਨ ਨੇ, ਉਹ ਕਹਿੰਦੇ ਨੇ ਦੱਸ ਤੈਨੂੰ ਕਿਹੜਾ ਰੋਗ ਹੈ, ਮੈਂ ਦਵਾਈ ਦੇ ਦਿਆਂਗਾ। ਕਿਹੜਾ ਰੋਗ ਹੈ? ਸਾਰਿਆਂ ਰੋਗਾਂ ਦੀ ਦਵਾਈ ਹੈ ਬਾਣੀ ਵਿੱਚ, ਸਰੀਰਕ ਹੈ, ਮਨ ਦਾ ਹੈ, ਮਾਇਆ ਨਹੀਂ, ਸਾਰੀਆਂ ਚੀਜ਼ਾਂ ਹੈ ਗੁਰਬਾਣੀ ਵਿੱਚ। ਪਰ ਧੰਨ ਗੁਰੂ ਗ੍ਰੰਥ ਸਾਹਿਬ ਨੇ ਕਹਿ ਦਿੱਤਾ ਵੀ ਇੱਕ ਬੰਦੇ ਦੀ ਦਵਾਈ ਨਹੀਂ ਮੇਰੇ ਕੋਲ, ਨਿੰਦਕ ਦੀ ਕੋਈ ਦਵਾਈ ਨਹੀਂ, ਈਰਖਾਲੂ ਦੀ ਕੋਈ ਦਵਾਈ ਨਹੀਂ ਹੈ। ਔਖਦ ਸਭੇ ਕੀਤਿਓਨ ਨਿੰਦਕ ਕਾ ਦਾਰੂ ਨਾ ਹੈ, ਨਿੰਦਕ ਦੀ ਦਵਾਈ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ। ਹੁਣ ਇਹ ਗੱਲ ਸਪਸ਼ਟ ਹੋ ਹੀ ਜਾਏਗੀ, ਕਿਉਂਕਿ ਅਸੀਂ ਬੜੇ ਕਹਿੰਦੇ ਹਾਂ ਕਿ ਚਲੋ ਵੈਸੇ ਤਾਂ ਕੋਈ ਬਾਣੀ ਪੜ੍ਹਦੇ ਨਹੀਂ, ਪਰ ਪੜ੍ਹਨ ਵਾਲੇ ਕਹਿੰਦੇ ਬਣਦਾ ਕੁਝ ਨਹੀਂ, ਬਹੁਤ ਸਾਰੀ ਸ਼ਿਕਾਇਤ ਹੈ। ਸੁਖਮਣੀ ਸਾਹਿਬ ਵੀ ਹੁੰਦਾ ਹਫ਼ਤੇ ਬਾਅਦ, ਉੱਥੇ ਵੀ ਜਾਈਦਾ, ਰਹਿਣ ਸੁਭਾਈ ਕੀਰਤਨ ਤੇ ਵੀ ਜਾਈਦਾ, ਦੀਵਾਨ ਲੱਗੇ ਸਨ ਉੱਥੇ ਵੀ ਗਏ, ਸੇਵਾ ਵੀ ਕੀਤੀ, ਬੜਾ ਕੁਝ ਕੀਤਾ, ਤੇ ਆ ਕੇ ਕੀ ਕੀਤਾ? ਫਿਰ ਉੱਥੇ ਕੀ ਕੀਤਾ? ਜ਼ਿਆਦਾ ਤਾਂ ਉੱਥੇ ਬੈਠ ਜਾਂਦੇ ਟੋਲੀਆਂ ਬਣਾ ਕੇ ਦੀਵਾਨ ਦੇ ਵਿੱਚ ਹੀ, ਸਮਾਂ ਕੱਢ ਕੇ ਨਾ, ਜਿੱਥੇ ਦੀਵਾਨ ਹੁੰਦਾ ਨਾ ਉੱਥੇ ਰਿਸ਼ਤੇਦਾਰ ਤੇ ਇਕੱਠੇ ਹੁੰਦੇ ਨੇ, ਇਧਰੋਂ ਉਧਰੋਂ ਇਕੱਠੇ ਹੋ ਕੇ ਆ ਜਾਂਦੇ, ਤਾਂ ਉੱਥੇ ਜਾ ਕੇ ਕਰਦੇ ਕੀ ਕਿ ਇਧਰ ਉਧਰ ਇੱਕ ਦੋ ਕੋਣਾ ਰੱਖਿਆ ਹੁੰਦਾ ਬਹਿ ਕੇ, ਤੈਨੂੰ ਫਲਾਣੇ ਨੇ ਇਹ ਕਹਿ ਦਿੱਤਾ ਜੀ, ਉਹਨੇ ਨੇ ਇਹ ਕਹਿ, ਇੱਕ ਦੂਜੇ ਨੂੰ ਥੋੜਾ ਜਿਹਾ ਹਾਰ ਸ਼ਿੰਗਾਰ ਜਿਹਾ ਲਾ ਕੇ ਗੱਲਾਂ ਨੂੰ मेकअप करके पहुंचा दिता, दुबदा पा दी, घर पाड़ दिते, दुफेड़ कर दिता, चुगली कर दी, किसी की निंदा कर आए, परत के क्या जी बाबा जी भला नहीं होया, भला कितों होगा, वह काम नहीं किया जिहड़ा क्या सी गुरु ने, उस तरह नहीं किया, काम किया है उस तरह नहीं किया जिवें कहा सी। तां इस तरह के जीवन की कोई दवाई नहीं, जिहड़ा करदा भी सारा कुछ है ते छड़न वालियां चीजां नूं छड़दा भी नहीं। फिर जदों बेबस होके अरदास कीती गुरु चरणा विच, इस पराई तात दा कोई इलाज है ते कोई इलाज नहीं होर दस्या, एक गल फिर सतगुरु ने कह दिती भी चलो ये करके देख लो जे तुहाडे तों हो गई। जप तप नहीं किया, उथे जप तप नाल नहीं हटना है, ना उथे जप किया ना तप ना सेवा कुछ नहीं किया, उथे इको ही गल कही बिसर गई सब तात पराई, जब ते साध संगत मोहे पाई। एदा इलाज साध संगत विच ही है, होर किते नहीं। जेडे असाध रोग ने ना जिन्हों कहिंदे ने कर्म रोग, कोई नहीं मिटा सकता साध संगत तो बिना, गुरु की हजूरी विच ही मिटणगे। जे करन दी जाच आ जाए, जे तरीका आ जाए, इस तरह नहीं भज्जिया दौड़िया दो कु दिन आए हो जाएगा। कोई बंदा हाथ रख के किसी कमरे विच तुहाडा इलाज नहीं करेगा, गुरु नहीं करना है, कोल बहना पएगा लगातार, हजूरी विच सिर्फ बहना पएगा, होर कुछ नहीं। समर्पित होके एक भाव दे नाल एक संपर्क रखना पएगा गुरु ग्रंथ साहिब जी दे नाल, एक प्यार जताना पएगा, हजूरी पालनी पएगी, शरण विच रहना पएगा, तां इस चार द्वारी विच बहुत कुछ वापर सकदा है जो कदी सोचिया नहीं जा सकदा जे असी तैयार हो गए। हां ये मैं कह दिया, जिन्ना चिर असी पूरी तरह तैयार नहीं होए उन्ना चिर कुछ नहीं होगा बिल्कुल। फिर आम गल्लां रोज दीवान सजदे ने, असी जाने हां, हुंदा सब कुछ चली जांदा है, हुंदा कुछ नहीं। तां सतगुरु ने अज जो बचन कीते ने, ऐसा मनुख अपने जीवन नूं खुद ही बर्बाद करदा है। शाम दे दीवान दे अंदर इस तरह के विचार जेडे होर रहिंदे ने, गुरमुख सो मनमुख अड़ै डुब्बे हक न्याय, इन्हां दे विचार शाम दे दीवान विच 6 बजे तो लैके 7 बजे तो सांझी कीती जाएगी। अज इन्हीं बेनतियां आप जी नूं प्रवान करनियां, होईयां भुल्लां चुक्कां दी खिमा करनी। वाहिगुरु जी का खालसा, वाहिगुरु जी की फतेह।